एक ओंकार सतनाम कर्ता पुरख निर्भौ निर्वैर अकाल मूरत अजूनी सैभं गुरप्रसाद धन वाहिगुरु साहिब जी बिलावल महला पंजवा गुर पूरे मेरी राख लई अमृत नाम हृदय में दिनों जन्म जन्म की मैल गई निवरे दूत दुष्ट बैराई गुरपुरे का जपया जाप कहां करे कोई बेचारा रब मेरे का बड़ प्रताप सिमर 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 सुख पाया चरण कमल रख मन माही ता की शरण परयो नानक दास जानते ऊपर को नाही ताकि शरण परयो नानक दास जानते ऊपर को नाही परम सम्मान योग चवर तख्त दे मालक धन गुरु ग्रंथ साहिब महाराज जी जिन्हां दे पावन पवित्र मुबारक दरबार दियां हाजरियां भर रहे गुरु प्यार वाले सत्संगी जनों आप जी ने गुरबाणी कीर्तन सरवण कीता है। आओ कुछ समय वास्ते गुर शब्द विचार गुरबाणी दे नाल गुर इतिहास दे नाल जुड़न दा यतन करना है। धन गुरु ग्रंथ साहिब महाराज जी दे पावन उपदेश नूं असी समझ के अपने जीवन दा आधार बनाउणा है। विचारां नूं रंभ करन तों पहलां सारे ही बड़े प्यार अदब दे नाल बुलाओ फतेह आखो जी वाहेगुरु जी का खालसा वाहेगुरु जी की फतेह। धन गुरु अर्जन पातशाह महाराज जी की रसना तो उच्चारण किया होया पावन शब्द राग बिलावल अंदर आप जी ने सरवण किया है। गुरु पातशाह जी शब्द के पहले बंद अंदर रहाओ वाले बंद अंदर फरमाते हैं शब्द वरतते हैं पूरा गुरु ते समाज के विच साडा सुभा है हरेक मनुख की कोशिश है कि वह जिहड़ा भी काम कर रहा है उहदा काम पूरा हो जाए। समाज विच कोई भी ऐसा काम नहीं जिहड़ा ਇਨਸਾਨ ਅਧੂਰਾ ਚਾਹੁੰਦਾ ਹੋਵੇ ਜਾਂ ਆਪਣੇ ਘਰ ਵਾਸਤੇ ਆਪਣੇ ਵਾਸਤੇ ਅਧੂਰਾ ਕਰਨਾ ਚਾਹੁੰਦਾ ਹੋਵੇ। ਇੱਥੋਂ ਤੱਕ ਜੇ ਕਿਸੇ ਨੇ ਆਪਣੇ ਬੱਚੇ ਨੂੰ ਸਕੂਲ ਵਿੱਚ ਵੀ ਪੜ੍ਹਾਉਣਾ ਹੈ, ਉਹ ਵੀ ਦੇਖਦਾ ਹੈ ਕਿ ਸਕੂਲ ਦਾ ਗਿਆਨ ਪੂਰਾ ਹੈ, ਸਕੂਲ ਦੇ ਟੀਚਰ ਪੂਰੇ ਹਨ, ਭਾਵ ਸਮਝਾਉਣ ਜੋਗੇ ਹਨ, ਉਹਨਾਂ ਕੋਲ ਗਿਆਨ ਪੂਰਾ ਹੈ, ਕਿਉਂਕਿ ਇਹਦੇ ਬੱਚੇ ਦੇ ਭਵਿੱਖ ਦੀ ਗੱਲ ਹੈ, ਇਹਦੇ ਆਪਣੇ ਨਾਲ ਜੁੜੀ ਹੋਈ ਗੱਲ ਹੈ, ਭਵਿੱਖ ਦੀ ਗੱਲ ਹੈ, ਤਾਂ ਕਰਕੇ ਇਹ ਦੇਖਦਾ ਕਿ ਸਾਰਾ ਕੁਝ ਪੂਰਾ ਹੋਣਾ ਚਾਹੀਦਾ। ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਖਦੇ ਨੇ, ਗੁਰ ਪੂਰੇ ਮੇਰੀ ਰਾਖ ਲਈ, ਪੂਰੇ ਗੁਰੂ ਨੇ ਮੇਰੀ ਰੱਖ ਲਈ, ਅੰਮ੍ਰਿਤ ਨਾਮ ਰਿਦੇ ਮੈਂ ਦਿਨੋ ਜਨਮ ਜਨਮ ਕੀ ਮੈਲ ਗਈ। ਹੁਣ ਮੈਲ ਖਤਮ ਕਰ ਦਿੱਤੀ ਪੂਰੇ ਗੁਰੂ ਨੇ, ਮੈਲ ਲੰਬੇ ਸਮੇਂ ਤੋਂ ਜਿਹੜੀ ਨਾ ਜਿਹੜੀ ਰੋਜ਼ ਜੰਮਣ ਮਰਨ ਵਾਲੀ ਮੈਲ ਸੀ, ਸਾਨੂੰ ਭੁਲੇਖਾ, ਅਸੀਂ ਸਰੀਰ ਕਰਕੇ ਤੇ ਇੱਕ ਵਾਰੀ ਜੰਮੇ ਹਾਂ, ਪਰ ਪਤਾ ਨਹੀਂ ਕਿੰਨੇ ਕੁ ਜਨਮ ਹੋ ਰਹੇ ਮਨੁੱਖ ਦੇ, ਰੋਜ਼ ਕਿੰਨੇ ਕੁ ਜਨਮ ਲੈ ਰਿਹਾ ਬੰਦਾ। ਜਿਹੜੀ ਗੱਲ ਗੁਰੂ ਸਾਹਿਬ ਜੀ ਦੀ ਬਾਣੀ ਨੇ ਸਮਝਾਈ ਹੈ ਕਿ ਬੰਦਾ ਬਿਰਤੀ ਕਰਕੇ ਸੁਭਾਅ ਕਰਕੇ ਬੜੀ ਬਰੀ ਜੰਮਦਾ ਹੈ ਤੇ ਬੜੀ ਬਰੀ ਮਰਦਾ ਹੈ। ਅਸੀਂ ਇਸ ਜਨਮ ਨੂੰ ਕਦੇ ਵੀ ਨਹੀਂ ਦੇਖਿਆ, ਸਾਨੂੰ ਸਰੀਰ ਦਾ ਜਨਮ ਪਤਾ ਹੈ ਕਿ ਇੰਨੇ ਸਾਲ ਹੋ ਗਏ ਸਰੀਰ ਦਾ ਜਨਮ ਹੋਏ, ਪਰ ਸਾਨੂੰ ਮਨ ਦੇ ਜਨਮ ਦਾ ਨਹੀਂ ਪਤਾ ਕਿ ਕਿੰਨੀ ਕੁ ਵਾਰੀ ਜੰਮਦਾ ਤੇ ਕਿੰਨੀ ਕੁ ਵਾਰੀ ਮਰਦਾ। ਕਈ ਵਾਰੀ ਕਿਸੇ ਦਾ ਮਨ ਹੋ ਸਕਦਾ 2 ਘੰਟੇ ਦਾ ਹੋਵੇ ਕਿ 2 ਘੰਟੇ ਹੋਣੇ ਨੂੰ ਮਰ ਕੇ ਜੰਮੇ ਨੂੰ, ਕਿਸੇ ਦਾ ਹੋ ਸਕਦਾ 1 ਸਾਲ ਦਾ ਮਨ ਹੋ ਗਿਆ ਹੋਵੇ ਕਿ 1 ਸਾਲ ਹੋ ਗਿਆ ਹੋਵੇ ਮੁੜ ਕੇ ਮਰਿਆ ਹੀ ਨਾ ਹੋਵੇ, ਹੋ ਸਕਦਾ ਕਿਸੇ ਦਾ 2 ਮਿੰਟ ਬਾਅਦ ਮਰਦਾ ਜੰਮਦਾ ਹੋਵੇ। ਸਾਹਿਬ ਆਖਦੇ ਪੂਰੇ ਗੁਰੂ ਨੇ, ਪੂਰਾ ਗੁਰੂ ਇੰਨਾ ਕੁ ਬਖਸ਼ਿਸ਼ ਕਰਦਾ ਹੈ ਕਿ ਫਿਰ ਜਨਮ ਮਰਨ ਦਾ ਗੇੜ ਖਤਮ ਕਰ ਦਿੰਦਾ। ਜਦੋਂ ਅੰਮ੍ਰਿਤ ਨਾਮ ਰਿਦੇ ਮੈਂ, ਹਿਰਦੇ ਦੇ ਵਿੱਚ ਭਾਵ ਸੁਰਤ ਦੇ ਵਿੱਚ ਜਦੋਂ ਉਪਦੇਸ਼ ਮੇਰੇ ਸਤਿਗੁਰੂ ਨੇ, ਪੂਰੇ ਗੁਰੂ ਨੇ ਦੇ ਦਿੱਤਾ ਤੇ ਪੂਰੇ ਗੁਰੂ ਨੇ ਮੇਰੀ ਰੱਖ ਲਈ, ਜਿਹੜਾ ਮੈਂ ਜੰਮਦਾ ਸੀ ਨਾ ਮਰਦਾ ਸੀ। ਹੁਣ ਸਰੀਰ ਇੱਕ ਨਹੀਂ, ਇੱਕ ਮਨ ਜੰਮਦਾ ਮਰਦਾ ਤੇ ਉਹਦੇ ਨਾਲ ਸਾਡੇ ਸਰੀਰ ਦੇ ਅੰਗ ਸਾਰੇ ਬੜੇ ਹਰਕਤਾਂ ਕਰਦੇ ਆ। ਹੁਣ ਅੱਖਾਂ ਨੂੰ ਪਤਾ ਕਿ ਮਨ ਦੀ ਕਮਜ਼ੋਰੀ ਕੀ ਹੈ, ਮਨ ਤੇ ਖੁਦ ਹਿੱਲਿਆ, ਮਨ ਦੇ ਤਾਂ ਆਪਣੇ ਆਪ ਤੇ ਕੰਟਰੋਲ ਨਹੀਂ ਹੈ। ਹੁਣ ਵੇਖਿਓ ਜਿਹੜੇ ਸਮਾਜ ਵਿੱਚ, ਜਿਹੜਿਆਂ ਘਰਾਂ ਦੇ ਵਿੱਚ, ਜਿਹੜਿਆਂ ਘਰਾਂ ਦੇ ਵਿੱਚ ਮਾਂ ਬਾਪ ਨੂੰ ਬੱਚੇ ਦੇਖਦੇ ਆ ਨਾ ਕਿ ਸਾਡੇ ਬੱਚੇ ਦਾ, ਸਾਡੇ ਬਾਪ ਦਾ ਕੋਈ ਸਟੈਂਡ ਨਹੀਂ ਹੈ, ਸਾਡੀ ਮਾਂ ਦਾ ਕੋਈ ਭਰੋਸਾ ਨਹੀਂ ਹੈ, ਬੱਚੇ ਸਿਆਣੇ ਹੋ ਜਾਂਦੇ, ਉਹ ਬੱਚੇ ਫਿਰ ਅਵੇਸਲੇ ਹੋ ਜਾਂਦੇ, ਬੱਚਿਆਂ ਦੇ ਜੀਵਨ ਵਿੱਚੋਂ, ਬੱਚਿਆਂ ਦੇ ਮਨ ਵਿੱਚੋਂ ਡਰ ਨਿਕਲ ਜਾਂਦਾ ਕਿ ਸਾਨੂੰ ਕਿਹੜਾ ਰੋਕਣ ਵਾਲਾ ਕੋਈ, ਜਿਹੜਾ ਕੰਮ ਮੈਂ ਕਰਨ ਲੱਗਾ ਬੱਚਾ ਕਹੇਗਾ ਮੇਰਾ ਬਾਪ ਕਦੇ ਵੀ ਨਹੀਂ ਰੋਕ ਸਕਦਾ। ਹੁਣ ਮਸਲਾ ਮਨ ਦਾ ਹੈ, ਮਨ ਵਿਗੜਿਆ ਹੋਇਆ, ਅੱਖਾਂ ਕਹਿੰਦੀਆਂ ਸਾਨੂੰ ਥੋੜਾ ਰੋਕ ਸਕਦਾ, ਅਸੀਂ ਮਨ ਮਰਜ਼ੀ ਦੀਆਂ ਗੱਲਾਂ ਵੇਖਣੀਆਂ, ਮਨ ਮਰਜ਼ੀ ਦਾ ਸਮਾਜ ਵੇਖਣਾ, ਅਸੀਂ ਮਨ ਤੇ ਆਪ ਜੰਮਦਾ ਮਰਦਾ ਹੈ, ਮਨ ਕਈ ਵਾਰੀ ਜੰਮਦਾ ਕਈ ਵਾਰੀ ਮਰਦਾ, ਪਲ ਪਲ ਵਿੱਚ ਜਨਮਦਾ ਤੇ ਮਰ ਰਿਹਾ, ਮਨ ਕਈ ਵਾਰੀ ਮਰ ਰਿਹਾ। ਹੁਣ ਤਾਂਹੀਓ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਪੂਰੇ ਗੁਰੂ ਨੇ ਐਸੀ ਕਿਰਪਾ ਕੀਤੀ ਮੇਰੀ ਰੱਖ ਲਈ, ਮੇਰੀ ਇੱਜ਼ਤ ਰੱਖ ਲਈ, ਮੇਰਾ ਕਿਰਦਾਰ ਰੱਖ ਲਿਆ ਪੂਰੇ ਗੁਰੂ ਨੇ, ਹੁਣ ਮੈਨੂੰ ਇਹ ਮਰਨ ਨਹੀਂ ਦਿੰਦਾ। ਹੁਣ ਜਦੋਂ ਮਨ ਮਰਦਾ ਨਹੀਂ ਤੇ ਮਨ ਦੇ ਕੰਟਰੋਲ ਦੇ ਵਿੱਚ ਸਾਰਾ ਸਰੀਰ ਆ ਗਿਆ, ਸਾਰਾ ਸਰੀਰ ਮਨ ਦੇ ਕੰਟਰੋਲ ਦੇ ਵਿੱਚ, ਵੇਖੋ ਸਾਰਾ ਕੁਝ ਕਿਹਦੇ ਕੰਟਰੋਲ ਵਿੱਚ ਹੈ ਜੀ, ਬੰਦੇ ਦੇ ਕੰਟਰੋਲ ਵਿੱਚ ਹੈ। ਮਨੁੱਖ ਆਪਣੀ ਮਰਜ਼ੀ ਦੇ ਨਾਲ ਗੱਡੀ ਰੋਕ ਸਕਦਾ ਹੈ, ਚਲਾ ਸਕਦਾ ਹੈ, ਮਨੁੱਖ ਦੀ ਮਰਜ਼ੀ ਉਹ ਪੱਖਾ ਚਲਾਵੇ ਚਾਹੇ ਬੰਦ ਕਰ ਦੇਵੇ, ਉਹਦੇ ਮਨੁੱਖ ਦੇ ਕੰਟਰੋਲ ਦੇ ਵਿੱਚ ਸਾਰਾ ਕੁਝ ਹੈ, ਪਰ ਮਨੁੱਖ ਆਪ ਕਿਸੇ ਦੇ ਕੰਟਰੋਲ ਵਿੱਚ ਰਹਿਣਾ ਨਹੀਂ ਚਾਹੁੰਦਾ। ਵੈਸੇ ਚਾਹੁੰਦਾ ਕਿ ਸਾਰਾ ਕੁਝ ਮੇਰੇ ਕੰਟਰੋਲ ਦੇ ਵਿੱਚ ਆ ਜਾਏ, ਸਾਰਾ ਕੁਝ, ਸਾਰਾ ਕੁਝ ਜਿਵੇਂ ਮੈਂ ਕਹਾਂ ਉਸੇ ਤਰ੍ਹਾਂ ਚੱਲੇ, ਪਰ ਆਪ ਮਨੁੱਖ ਗੁਰੂ ਦੇ ਕੰਟਰੋਲ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਇਹਨੂੰ ਬੜੀ ਪਰੇਸ਼ਾਨੀ ਆਉਂਦੀ ਹੈ, ਬੜੀ ਮੁਸ਼ਕਲ ਆਉਂਦੀ ਜਦੋਂ ਗੁਰੂ ਦੇ ਕੰਟਰੋਲ ਦੇ ਵਿੱਚ ਰਹਿਣ ਦੀ ਗੱਲ ਆਉਂਦੀ ਹੈ ਨਾ, ਜਦੋਂ ਗੁਰੂ ਦੇ ਹੁਕਮ ਦੇ ਵਿੱਚ ਰਹਿਣ ਦੀ ਗੱਲ ਆਉਂਦੀ, ਇਹ ਮਨ ਬੜਾ ਪਰੇਸ਼ਾਨ ਹੁੰਦਾ, ਕਿਉਂਕਿ ਮਨ ਦਾ ਸੁਭਾਅ ਹੈ ਨਾ, ਮਨ ਦਾ ਸੁਭਾਅ ਕੀ ਹੈ, ਜਨਮ ਜਨਮ ਕੀ ਮੈਲ ਗਈ, ਮਨ ਦਾ ਸੁਭਾਅ ਹੈ ਮੈਲ ਇਕੱਠੀ ਕਰਨੀ, ਪਰ ਜਦੋਂ ਪੂਰਾ ਗੁਰੂ ਮਿਲ ਜਾਏ, ਪੂਰੇ ਗੁਰੂ ਦਾ ਸੁਭਾਅ ਏ ਮੈਲ ਨੂੰ ਕੱਢ ਦੇਣਾ ਜੀਵਨ ਦੇ ਵਿੱਚੋਂ। ਹੁਣ ਦੇਖੋ, ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਪਾਵਨ ਸਲੋਕ ਹੈ। ਉਸ ਸਲੋਕ ਅੰਦਰ ਗੁਰੂ ਪਾਤਸ਼ਾਹ ਜੀ ਨਾ ਇਲ ਦੀ ਉਦਾਹਰਨ ਦੇ ਰਹੇ, ਇਲ ਦੀ ਬੜੀਆਂ ਉਦਾਹਰਨਾਂ ਬਾਣੀ ਦੇ ਵਿੱਚ ਵਰਤੀਆਂ ਹੋਈਆਂ। ਉਹ ਸਾਰੀਆਂ ਉਦਾਹਰਨਾਂ ਦਾ ਕਾਰਨ ਕੀ ਹੈ ਕਿ ਮਨੁੱਖ ਨੂੰ ਸਮਝਾਉਣਾ, ਇਨਸਾਨ ਨੂੰ ਸਮਝਾਉਣ ਵਾਸਤੇ ਬਾਣੀ ਚ ਬੜੇ ਪ੍ਰਕਾਰ ਦੀਆਂ ਉਦਾਹਰਨਾਂ ਵਰਤੀਆਂ ਹੋਈਆਂ। ਉਹ ਗੁਰੂ ਅਰਜਨ ਪਾਤਸ਼ਾਹ ਜੀ ਆਪਣੇ ਸਲੋਕ ਵਿੱਚ ਆਖਦੇ ਨੇ, ਕਹਿੰਦੇ ਫਿਰਦੀ ਫਿਰਦੀ ਦਸ ਦਿਸਾਂ ਜਲ ਪਰਬਤ ਬਨ ਰਾਏ। ਹੁਣ ਇਲ ਵੱਲ ਵੇਖਿਓ, ਆਪਣੀ ਸੁਰਤ ਵਿੱਚ ਸਾਰਾ ਸੀਨ ਬਣਾਇਓ ਇਲ ਵਾਲਾ। ਇਲ ਬੜਾ ਉੱਚਾ ਉੱਡਦੀ ਹੈ, ਬੜਾ ਉੱਚਾ। ਹੁਣ ਜਦੋਂ ਇਲ ਉੱਚਾ ਉੱਡਦੀ ਹੈ ਨਾ, ਉਹਦੇ ਥੱਲੇ ਕੀ, ਉਹਦੇ ਥੱਲੇ ਪਹਾੜ, ਜਲ ਪਰਬਤ ਬਨਰਾਏ, ਸਮੁੰਦਰਾਂ ਦੇ ਸਮੁੰਦਰ ਥੱਲੇ ਨੇ ਇਲ ਉੱਤੇ ਉੱਡਦੀ ਫਿਰਦੀ ਹੈ। ਫਿਰਦੀ ਫਿਰਦੀ ਦਸ ਦਿਸਾਂ, ਪਹਾੜਾਂ ਦੇ ਪਹਾੜ ਥੱਲੇ ਧਰਤੀ ਦੇ ਨੇ, ਇਲ ਉੱਤੇ ਉੱਡ ਰਹੀ ਹੈ, ਬੜਾ ਉੱਚਾ ਉੱਡ ਰਹੀ ਹੈ। ਸਾਹਿਬ ਆਖਦੇ, ਗੁਰੂ ਅਰਜਨ ਸਾਹਿਬ ਕਹਿੰਦੇ, ਪਤਾ ਨਹੀਂ ਕਿੰਨੇ ਕੁ ਜੰਗਲ ਨੇ, ਕਿੰਨੀ ਕੁ ਹਰਿਆਲੀ ਹੈ, ਕਿੰਨੀ ਕੁ ਖੁਸ਼ਬੂ ਧਰਤੀ ਦੇ ਉੱਤੇ, ਪਰ ਇਲ ਬੜਾ ਉੱਚਾ ਉੱਡਦੀ ਹੈ। ਨਾ ਇਹਨੂੰ ਪਹਾੜਾਂ ਦੀ ਪਰਵਾਹ, ਨਾ ਇਹਨੂੰ ਸੋਹਣੇ ਜੰਗਲਾਂ ਦੀ ਪਰਵਾਹ, ਨਾ ਇਹਨੂੰ ਹਰਿਆਲੀ ਦੀ ਪਰਵਾਹ, ਨਾ ਇਹਨੂੰ ਪਾਣੀ ਦੇ ਸਮੁੰਦਰਾਂ ਦੀ ਪਰਵਾਹ। ਬੜਾ ਉੱਚੀ ਉੱਡਦੀ ਇਲ ਦੀ ਨਿਗਾਹ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ। ਸਾਹਿਬ ਆਖਦੇ, ਬੜਾ ਉੱਚਾ ਉੱਡਦਿਆਂ ਹੋਇਆ ਨਾ, ਬੜਾ ਉੱਚਾ ਉੱਡਦਿਆਂ ਹੋਇਆ ਸਾਰਾ ਕੁਝ ਭੁੱਲ ਜਾਂਦੀ ਹੈ। ਪਰਬਤ ਭੁੱਲ ਗਈ, ਪਾਣੀ ਦੇ ਦਰਿਆ ਭੁੱਲ ਗਈ, ਬਨਰਾਏ ਜੰਗਲ ਭੁੱਲ ਗਈ, ਸਾਰਾ ਕੁਝ ਭੁੱਲ ਗਈ, ਬੜਾ ਉੱਚਾ ਚਲੇ ਗਈ, ਬੜਾ ਉੱਚਾ ਉੱਡ ਰਹੀ ਹੈ। ਪਰ ਅਗਲੀ ਗੱਲ ਬੜੀ ਕਮਾਲ ਦੀ ਕਹੀ ਸਾਹਿਬ ਨੇ, ਜਿੱਥੇ ਡਿੱਠਾ ਮ੍ਰਿਤ ਕੋ ਇਲ ਬਹਿਠੀ ਆਏ। ਨਾ ਤੇ ਪਹਾੜ ਤੇ ਬੈਠੀ, ਨਾ ਸੋਹਣੇ ਫੁੱਲਾਂ ਤੇ ਆਣ ਕੇ ਬੈਠੀ, ਤੇ ਨਾ ਉਹ ਸਮੁੰਦਰ ਦੇ ਵਿੱਚ ਬੈਠੀ, ਪਰ ਸਾਰਾ ਕੁਝ ਥੱਲੇ ਸੀ, ਉੱਤੇ ਇਲ ਉੱਡ ਰਹੀ ਸੀ। ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ ਕਹਿੰਦੇ, ਵੇਖੋ ਸੁਭਾਅ ਕਿਹੋ ਜਿਹਾ ਇਲ ਦਾ, ਇਲ ਮਰੇ ਹੋਏ ਜਾਨਵਰ ਤੇ ਆਣ ਕੇ ਬੈਠੀ, ਮਰੇ ਹੋਏ ਜਾਨਵਰ ਤੇ। ਜਿੱਥੇ ਦੂਰ ਕਿੰਨੀ ਹੈ ਨਿਗਾਹ, ਕਿੰਨੀ ਤੇਜ਼ ਹੈ, ਮਰਿਆ ਜਾਨਵਰ ਵੇਖ ਲਿਆ ਨੇ ਕਿ ਕਿੱਥੇ ਮਰਿਆ ਜਾਨਵਰ, ਉੱਥੇ ਆਣ ਕੇ ਇਲ ਬਹਿ ਗਈ। ਜਿੱਥੇ ਡਿੱਠੋ ਮ੍ਰਿਤ ਕੋ, ਜਿੱਥੇ ਡਿੱਠਾ ਮ੍ਰਿਤ ਕੋ ਇਲ ਬਹਿਠੀ ਆਏ, ਇਲ ਉਸ ਜਗ੍ਹਾ ਤੇ ਆਣ ਕੇ ਬੈਠ ਗਈ। ਸਾਨੂੰ ਕੀ ਸਿੱਖਿਆ ਮਿਲੀ ਜੀ? ਇਲ ਬੜਾ ਉੱਚਾ ਉੱਡਦੀ ਹੈ, ਪਹਾੜ ਪਾਣੀ ਸਾਰਾ ਕੁਝ ਥੱਲੇ ਆ। ਇਲ ਦਾ ਸੁਭਾਅ ਹੈ ਕਿ ਮਰਿਆ ਹੋਇਆ ਜਾਨਵਰ ਉਹਨੇ ਵੇਖਿਆ, ਉਹਦੀ ਖੁਰਾਕ ਹੈ, ਉੱਥੇ ਆਣ ਕੇ ਉਹ ਬਹਿ ਗਈ। ਠੀਕ ਹੈ, ਮਨੁੱਖ ਨੂੰ ਕੀ ਸਿੱਖਿਆ ਮਿਲੀ? ਮਨੁੱਖ ਕੀ ਇਸ ਤਰ੍ਹਾਂ ਮਨੁੱਖ ਵੀ ਕਰਦਾ ਹੈ? ਗੁਰੂ ਸਾਹਿਬ ਜੀ ਸਮਝਾਉਂਦੇ ਸਲੋਕ ਵਿੱਚ, ਕਹਿੰਦੇ ਉੱਡਦਾ ਬੜਾ ਉੱਚਾ ਹੈ। ਉੱਡਣ ਦਾ ਪਤਲਾ, ਉੱਡਣ ਦਾ ਕੀ ਮਤਲਬ ਭਲਾ? ਹੰਕਾਰ ਕਰਕੇ, ਜਾਤ ਕਰਕੇ ਬੜਾ ਉੱਚਾ ਉੱਡਦਾ। ਕਹਿੰਦਾ ਕੋਈ ਹੈਗਾ ਦੁਨੀਆਂ ਵਿੱਚ ਜਿਹੜਾ ਕਹਿੰਦਾ ਮੇਰੇ ਵਰਗਾ ਕੋਈ ਹੋਰ ਵੀ ਹੈਗਾ? ਕੋਈ ਇਹੋ ਜਿਹਾ ਇਨਸਾਨ ਹੈ ਬੜਾ ਉੱਚਾ ਉੱਡ ਰਿਹਾ ਹੰਕਾਰ ਕਰਕੇ? ਹੁਣ ਸਿੱਖੀ ਕਰਕੇ ਤੇ ਬੜਾ ਉੱਚਾ ਉੱਡਦਾ ਨਾ ਪਹਾੜ। ਹੁਣ ਸਿੱਖੀ ਰੂਪੀ ਪਹਾੜ ਤੋਂ ਵੀ ਉੱਚਾ ਉੱਡਿਆ ਫਿਰਦਾ, ਪਹਾੜ ਦਾ ਮਾਣ ਹੋ ਗਿਆ, ਸਿੱਖੀ ਦਾ ਮਾਣ ਹੋ ਗਿਆ ਇਹਨੂੰ, ਇੰਨਾ ਉੱਚਾ ਚਲਾ ਗਿਆ ਇਹਨੂੰ, ਬਾਣੀ ਦਾ ਹੰਕਾਰ ਹੋ ਗਿਆ ਬੰਦੇ ਨੂੰ। ਉੱਚਾ ਉੱਡਦਾ ਉੱਡਦਾ ਨਾ ਇੰਨਾ ਕੁ ਹੰਕਾਰੀ ਹੋ ਗਿਆ, ਕਹਿੰਦੇ ਹੰਕਾਰ ਬੜਾ ਸੀ ਇਹਨੂੰ, ਇਹ ਇੰਨਾ ਕੁ ਉੱਚਾ ਉੱਡ ਗਿਆ, ਕਹਿੰਦਾ ਮੇਰੇ ਵਰਗਾ ਕੋਈ ਬਾਣੀ ਨਹੀਂ ਪੜਦਾ, ਮੇਰੇ ਵਰਗਾ ਕੋਈ ਨਿਤਨੇਮੀ ਨਹੀਂ ਹੈ, ਇਹ ਇੰਨਾ ਕੁ ਉੱਚਾ ਉੱਡ ਗਿਆ, ਕਹਿੰਦਾ ਮੇਰੇ ਵਰਗਾ ਕੋਈ ਬਾਹਰੋਂ ਦਿਖਣ ਵਾਲਾ ਸਿੱਖ ਨਹੀਂ ਹੈਗਾ, ਬੜਾ ਉੱਚਾ ਉੱਡ ਗਿਆ, ਮੁਬਾਰਕ ਹੈ। ਪਰ ਸਾਹਿਬ ਕਹਿੰਦੇ ਡਿੱਗਾ ਕਿੱਥੇ ਆਣ ਕੇ? ਫਿਰ ਡਿੱਗਾ ਕਿੱਥੇ? ਕਰਮ ਕਾਂਡ ਤੇ, ਹੰਕਾਰ ਤੇ, ਵਹਿਮ ਭਰਮ ਤੇ, ਪਰਾਏ ਹੱਕ ਤੇ, ਪਰਾਏ ਤਨ ਤੇ, ਪਰਾਏ ਰੂਪ ਤੇ। ਡਿੱਗਾ ਕਿੱਥੇ? ਇੱਥੇ ਆਣ ਕੇ ਡਿੱਗਾ। ਆਪਣੇ ਆਪ ਚ ਉੱਡਦਾ ਬੜਾ ਉੱਚਾ ਫਿਰਦਾ ਇਲ ਵਾਂਗੂ, ਜਿਵੇਂ ਇਲ ਬੜਾ ਉੱਚਾ ਉੱਡਦੀ ਫਿਰਦੀ ਹੈ ਨਾ, ਪਰ ਉਹਨੂੰ ਨਾ ਤੇ ਪਹਾੜਾਂ ਦੀ ਪਰਵਾਹ, ਨਾ ਉਹਨੂੰ ਸਮੁੰਦਰਾਂ ਦੀ ਪਰਵਾਹ, ਤੇ ਉਹਨੂੰ ਉਸ ਚੀਜ਼ ਦਾ ਫਿਕਰ ਹੈ ਜਿਹੜੀ ਚੀਜ਼ ਉਹਦੀ ਖੁਰਾਕ ਹੈ, ਬੰਦੇ ਉੱਡਦੇ ਬੜੇ ਫਿਰਦੇ, ਲੋਕ ਬੀਬੀਆਂ ਬੜਾ ਉੱਚੀਆਂ ਉੱਡਦੀਆਂ ਫਿਰਦੀਆਂ, ਪਰ ਖੁਰਾਕ ਇਹਨਾਂ ਦੀ ਉਹੀ ਕਰਮ ਕਾਂਡ ਚੁਗਲੀ ਹੈ। ਦੇਖਦੇ ਆ, ਦੇਖਦੇ ਆ ਨਾ, ਜਿਵੇਂ ਇੱਲ ਦੇਖਦੀ ਹੈ ਕਿੱਥੇ ਮਰਿਆ ਹੋਇਆ ਪਸ਼ੂ ਹੈ, ਜਿਹੋ ਜਿਹਾ ਬੰਦਾ ਨਾ ਉਹੋ ਜਿਹੀ ਢਾਣੀ ਵੇਖ ਕੇ ਜਾ ਕੇ ਡਿੱਗਦਾ ਉੱਥੇ। ਮੈਰਿਜ ਵਿਆਹ ਦੇ ਵਿੱਚ ਗਏ ਉਹ ਨਾ, ਬੀਬੀਆਂ ਬੈਠਣ ਲੱਗੀਆਂ ਨਾ, ਸੰਗਤ ਦੇ ਵਿੱਚ ਵੀ ਬੈਠਣ ਲੱਗੀਆਂ ਜਾਂ ਵਿਆਹ ਦੇ ਵਿੱਚ ਜਦੋਂ ਕਾਫੀ ਬੀਬੀਆਂ ਬੈਠੀਆਂ, ਕਾਫੀ ਭਾਈ ਬੈਠੇ ਆ ਨਾ, ਉਹ ਵੇਖ ਲੈਂਦੀਆਂ ਮੇਰੇ ਹਿਸਾਬ ਦੀ ਬੀਬੀ ਕਿਹੜੀ ਆ, ਜਿਹਦੇ ਨਾਲ ਮੇਰੀਆਂ ਗੱਲਾਂ ਆਉਣਗੀਆਂ। ਡਿੱਗੀ ਕਿੱਥੇ ਜਾ ਕੇ ਚੁਗਲੀ ਤੇ, ਉੜਦੀ ਬੜਾ ਉੱਚਾ ਏ, ਮੱਥਾ ਤੇ ਬੜੇ ਵੱਡੇ ਨੂੰ ਟੇਕ ਕੇ ਬੈਠੀ ਹੈ, ਗੱਲਾਂ ਤੇ ਆਨੰਦਪੁਰ ਦੀਆਂ ਕਰਦੀ ਹੈ, ਪਿਤਾ ਤੇ ਗੁਰੂ ਗੋਬਿੰਦ ਸਿੰਘ ਨੂੰ ਬਣਾਈ ਫਿਰਦੀ ਹੈ, ਡਿੱਗਦੀ ਆਣ ਕੇ ਚੁਗਲੀ ਤੇ ਆ, ਡਿੱਗਦੀ ਆਣ ਕੇ ਦਾਜ ਤੇ ਆ, ਡਿੱਗਦੀ ਆਣ ਕੇ ਧੀ ਨੂੰ ਕੁੱਖ ਦੇ ਵਿੱਚ ਮਾਰਨ ਵਾਸਤੇ ਉੱਥੇ ਆਣ ਕੇ ਡਿੱਗਦੀ ਹੈ। ਡਿੱਗਦੀ ਕਿੱਡੀ ਨੀਵੀਂ ਵੇਖੋ, ਹੁਣ ਇੱਲ ਉੱਚੀ ਉੱਡਦੀ ਹੈ ਉਹਦਾ ਕੀ ਲਾਭ ਹੈ ਦੱਸੋ। ਹੁਣ ਬਾਹਰੋਂ ਵੇਖਣ ਨੂੰ ਬੰਦਾ ਬੜਾ ਉੱਚਾ ਉੱਡਦਾ, ਗੱਲਾਂ ਬੜੀਆਂ ਉੱਚੀਆਂ, ਸਰਬੱਤ ਦਾ ਭਲਾ ਬੜਾ ਮੰਗਦਾ ਹੈ, ਪਰ ਡਿੱਗਦਾ ਕਿੰਨਾ ਨੀਵਾਂ। ਗੁਰੂ ਅਰਜਨ ਸਾਹਿਬ ਕਹਿੰਦੇ ਇਹ ਵੇਖਣ ਵਾਲੀ ਗੱਲ ਹੈ, ਡਿੱਗਦਾ ਬੜਾ। ਭਾਈ ਕੀ ਕਰਦੇ ਆਪਣੇ ਭਲਾ, ਗੇਟ ਵੜਦਿਆਂ ਸਾਰ ਨਾ ਪੈਲਸ ਦਾ ਮੇਜ ਵੇਂਦੇ, ਮੇਰੇ ਬੰਦੇ ਮੇਰੇ ਨਾਲ ਦੇ ਬੰਦੇ ਕਿਹੜੇ ਮੇਜ ਤੇ ਬੈਠੇ, ਡਿੱਗਾ ਕਿੱਥੇ ਜਾ ਕੇ। ਇਹ ਸਾਨੂੰ ਸਮਝਾਇਆ ਗੁਰੂ ਅਰਜਨ ਸਾਹਿਬ ਜੀ ਨੇ, ਇੱਲ ਦੀ ਉਦਾਹਰਨ ਦੇ ਕੇ ਸਾਨੂੰ ਸਮਝਾ ਰਹੇ ਨੇ, ਇਹੋ ਜਿਹੀਆਂ ਬੜੀਆਂ ਬਿਰਤੀਆਂ ਜਿਹੜਾ ਆਪਣੇ ਹਿਸਾਬ ਦੇ ਨਾਲ ਵੇਖਦੀਆਂ ਫਿਰਦੀਆਂ। ਤੇ ਤਾਂਹੀਓ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪੂਰਾ ਗੁਰੂ ਲੱਭ ਤੇ ਪੂਰੇ ਗੁਰੂ ਨੂੰ ਆਪਣਾ ਆਪ ਸੌਂਪ ਦੇ। ਗੁਰੂ ਵੈਦ ਹੈ, ਗੁਰੂ ਡਾਕਟਰ ਹੈ, ਗੁਰੂ ਟੀਚਰ ਹੈ, ਤੇ ਇਹ ਹੈ ਪੂਰਾ ਕੰਪਲੀਟ ਹੈ, ਇਹਨੂੰ ਆਪਣਾ ਆਪ ਸੌਂਪ ਦੇ। ਆਪਣਾ ਆਪ ਗੁਰੂ ਤੈਨੂੰ ਇਹੋ ਜਿਹਾ ਬਣਾ ਕੇ ਪੇਸ਼ ਕਰੇਗਾ ਦੁਨੀਆਂ ਦੇ ਵਿੱਚ, ਸਮਾਜ ਦੇ ਵਿੱਚ ਲੋਕੀ ਕਹਿਣਗੇ ਮੈਂ ਇਹਦੇ ਵਰਗਾ ਬਣਨਾ, ਇਹ ਸਿੱਖ ਵਰਗਾ ਬਣਨਾ, ਮੈਂ ਸਾਹਿਬਜ਼ਾਦਿਆਂ ਵਰਗਾ ਜੀਵਨ ਕਰਕੇ ਬਣਨਾ ਹੈ। ਵੈਸੇ ਸਰੀਰ ਕਰਕੇ ਤਾਂ ਬੰਦਾ ਮਿੰਟ 'ਚ ਬਣ ਜਾਂਦਾ ਨਾ, ਆਪਾਂ ਕਹਿੰਦੇ ਗਾਤਰਾ ਪਾ ਲਿਆ, ਕਹਿੰਦਾ ਲਓ ਜੀ ਮੈਂ ਸਿੱਖ ਬਣ ਗਿਆ। ਸਾਹਿਬ ਆਖਦੇ ਨੇ ਨਿਵਰੇ ਦੂਤ ਦੁਸ਼ਟ ਬੇਰਾਈ, ਗੁਰਪੂਰੇ ਕਾ ਜਪਿਆ ਜਾਪ, ਜਦੋਂ ਪੂਰੇ ਗੁਰੂ ਦੇ ਗੁਣਾਂ ਨੂੰ ਮੈਂ ਆਪਣੇ ਸੁਰਤ ਵਿੱਚ ਟਿਕਾ ਲਿਆ, ਜਪਿਆ ਜਾਪ, ਜਦੋਂ ਪੂਰੇ ਗੁਰੂ ਦੇ ਗੁਣਾਂ ਨੂੰ ਮੈਂ ਆਪਣੀ ਸੁਰਤ ਦੇ ਵਿੱਚ ਟਿਕਾ ਲਿਆ, ਤੇ ਫਿਰ ਮੇਰੇ ਜੀਵਨ ਦੇ ਸਾਰੇ ਕਾਰਜ ਆਪਣੇ ਆਪ ਹੀ ਰਾਸ ਆ ਗਿਆ। ਆਪਣੇ ਆਪ ਹੀ ਜੀਵਨ ਦੇ ਸਾਰੇ ਕਾਰਜ ਕਿਹੜੇ ਆ ਜੀ? ਕੰਨਾਂ ਨੇ ਆਪਣਾ ਫਰਜ਼ ਪਹਿਚਾਣਿਆ, ਅੱਜ ਦਾ ਬੰਦਾ ਤੇ ਕੰਨਾਂ ਕਰਕੇ ਬੜਾ ਕੱਚਾ ਹੈ, ਜ਼ੁਬਾਨ ਕਰਕੇ ਬੜਾ ਕੱਚਾ ਹੈ, ਸੁਭਾਅ ਕਰਕੇ ਬੜਾ ਕੱਚਾ, ਮਿੰਟ ਮਿੰਟ ਤੇ ਬਦਲਦਾ, ਮਿੰਟ ਮਿੰਟ ਤੇ ਬਦਲਦਾ, ਇੰਨਾ ਕੋਈ ਕੱਚਾ ਹੋ ਗਿਆ ਸੁਭਾਅ ਕਰਕੇ, ਜਿਵੇਂ ਕੋਈ ਬੁਲਾਉਂਦਾ ਉਹ ਉਸੇ ਤਰ੍ਹਾਂ ਹੀ ਬੋਲਦਾ ਹੈ, ਜਿਵੇਂ ਕਿਸੇ ਨੇ ਆਖਿਆ ਉਹਦੀਆਂ ਗੱਲਾਂ ਦੇ ਵਿੱਚ ਆ ਜਾਂਦਾ। ਲਿਖਿਆ ਨਾ ਕਿਸੇ ਨੇ, ਕਹਿੰਦੇ ਕਿਸੇ ਸ਼ਾਹੂਕਾਰ ਨੇ ਨਾ ਆਪਣੇ ਘਰੇ ਇੱਕ ਤੋਤਾ ਪਾ ਲਿਆ, ਸ਼ੌਂਕ ਹੁੰਦੇ ਕਈਆਂ ਦੇ, ਹੁਣ ਉਹਨੂੰ ਸਿਖਾਇਆ ਬੋਲਣਾ, ਬੋਲਣਾ ਸਿਖਾਇਆ, ਉਹ ਬੋਲ ਲੈਂਦਾ, ਦੋ ਚਾਰ ਵਾਰੀ ਉਹਦੇ ਸਾਹਮਣੇ ਖਲੋ ਕੇ ਜੋ ਬੋਲਦਾ ਸੀ ਨਾ ਉਹਦਾ ਮਾਲਕ, ਉਹ ਦੋ ਚਾਰ ਵਾਰੀ ਬੋਲਣਿਆਂ ਹੀ ਉਹ ਸਿੱਖ ਜਾਂਦਾ ਸੀ ਕਿ ਆਹ ਸ਼ਬਦ ਅੱਜ ਬੋਲਣਾ, ਉਹਨੂੰ ਸਿਖਾ ਦਿੰਦਾ ਸੀ। ਜਿਹੋ ਜਿਹਾ ਉਹਨੂੰ ਕੰਮ ਪੈਂਦਾ ਸੀ ਨਾ ਮਾਲਕ ਨੂੰ, ਉਹੋ ਜਿਹੀ ਸਿਖਾ ਦਿੰਦਾ ਸੀ। ਗੇਟ ਦੇ ਉੱਤੇ ਬਾਹਰ ਪਿੰਜਰੇ ਦੇ ਵਿੱਚ ਜਦੋਂ ਵੀ ਕੋਈ ਆਉਂਦਾ ਸੀ ਨਾ ਉਹ ਬੋਲਦਾ ਸੀ। ਫਿਰ ਹੁਣ ਸ਼ਾਹੂਕਾਰ ਨੇ, ਸੇਠ ਨੇ ਉਸ ਤੋਤੇ ਨੂੰ ਸਿਖਾ ਦਿੱਤਾ, ਕਹਿੰਦਾ ਜਦੋਂ ਵੀ ਕੋਈ ਬਾਹਰੋਂ ਆਵੇ ਨਾ, ਗੇਟ ਦੇ ਉੱਤੇ ਉਹਦਾ ਪਿੰਜਰੇ ਦੇ ਵਿੱਚ ਕੈਦ ਹੈ, ਜਦੋਂ ਵੀ ਕੋਈ ਬਾਹਰੋਂ ਆਵੇ ਤੂੰ ਇੱਕੋ ਹੀ ਗੱਲ ਕਹਿਣੀ ਹੈ ਕਿ ਸੇਠ ਮਾਲਕ ਘਰ ਨਹੀਂ ਹੈਗਾ। ਸਿਖਾ ਦਿੱਤਾ ਉਹਨੂੰ, ਹੁਣ ਲੋਕ ਆਉਂਦੇ ਨੇ, ਹੁਣ ਪਿੰਜਰੇ ਦੇ ਵਿੱਚ ਕੈਦ ਤੋਤੇ ਨੂੰ ਪੁੱਛਦੇ ਨੇ ਮਾਲਕ ਕਿੱਥੇ ਆ, ਉਹ ਕੀ ਬੋਲਦਾ ਜੀ? ਉਹ ਘਰ ਨਹੀਂ ਹੈਗਾ, ਮਾਲਕ ਘਰ ਨਹੀਂ ਹੈਗਾ। ਹੁਣ ਮਾਲਕ ਨੂੰ ਬੜੀ ਖੁਸ਼ੀ ਹੈ ਕਿ ਵਧੀਆ, ਕੋਈ ਪੈਸੇ ਮੰਗਣ ਵਾਲਾ ਆਉਂਦਾ, ਕੋਈ ਟਾਈਮ ਖਰਾਬ ਕਰਨ ਵਾਲਾ ਆਉਂਦਾ, ਜਿਹਨੂੰ ਤੇ ਪਤਾ ਹੈ ਉਹ ਜਿਹੜਾ ਤੇ ਆਪਣਾ ਹੋਇਆ ਹੁਣ ਇਹਦੇ ਸਿੱਧੇ ਅੰਦਰ ਆ ਜਾਣਾ, ਜਿਹੜਾ ਕੋਈ ਬਗਾਨਾ ਹੋਇਆ, ਜਿਹੜਾ ਵੈਸੇ ਕੋਈ ਆਇਆ ਉਹਨੇ ਪੁੱਛ ਕੇ ਆਉਣਾ, ਇਹਨੇ ਪਿੰਜਰੇ ਦੇ ਵਿੱਚ ਕੈਦ ਜਿਹੜਾ ਤੋਤਾ ਉਹ ਬੋਲਦਾ ਹੈ, ਉਹ ਸਾਰੀਆਂ ਗੱਲਾਂ ਕਰਦਾ, ਉਹ ਪੁੱਛ ਵੀ ਲੈਂਦਾ ਜੇ ਕੋਈ ਨਾ ਪੁੱਛੇ। ਹੁਣ ਬੜੇ ਲੋਕ ਆਉਂਦੇ ਨੇ ਪਰ ਉਹ ਬੋਲ ਕੇ ਦੱਸ ਦਿੰਦਾ, ਕਹਿੰਦਾ ਮਾਲਕ ਘਰ ਨਹੀਂ ਹੈਗਾ। ਬੜਾ ਲੰਮਾ ਸਮਾਂ ਬਤੀਤ ਹੋਇਆ ਇਸੇ ਤਰ੍ਹਾਂ ਹੀ। ਮਨ ਵਿੱਚ ਇੱਕ ਦਿਨ ਖਿਆਲ ਆਇਆ ਤੋਤੇ ਦੇ, ਕਹਿੰਦਾ ਸਾਰੀ ਉਮਰ ਕਿਸੇ ਦੇ ਮਗਰ ਬੋਲੀ ਜਾਣਾ। ਜੇ ਮੈਂ ਗੁਲਾਮ ਹਾਂ ਤੇ ਫਿਰ ਵੀ ਕਿਤੇ ਕੋਈ ਤੇ ਗੱਲ ਆਪਣੀ ਕਰਕੇ ਵੇਖ, ਹੈ ਮੈਂ ਵਾਕਈ ਗੁਲਾਮ ਹਾਂ ਕਿਉਂਕਿ ਪਿੰਜਰੇ ਦੇ ਵਿੱਚ ਮੈਨੂੰ ਪਾਇਆ ਹੋਇਆ, ਪਰ ਫਿਰ ਵੀ ਗੁਲਾਮ ਆ, ਫਿਰ ਵੀ ਤੇ ਆਪਣੀ ਗੱਲ ਨਹੀਂ ਕਰ ਸਕਦਾ। ਤੂੰ ਗੱਲ ਤੇ ਕਰਕੇ ਵੇਖ, ਆਪਣੀ ਮਰਜ਼ੀ ਦੀ ਗੱਲ ਕਰ, ਇੱਕ ਅੱਧੀ ਗੱਲ ਤੇ ਕਰ। ਮਨ ਬਣਾ ਲਿਆ ਨੇ, ਕਹਿੰਦਾ ਮਾਲਕ ਨੇ ਸਿਖਾਇਆ ਕਿ ਤੂੰ ਇਹੋ ਹੀ ਗੱਲ ਕਹਿਣੀ, ਮਾਲਕ ਘਰ ਨਹੀਂ ਹੈਗਾ। ਅੱਜ ਉਲਟ ਬੋਲਣਾ, ਜਿਹੜਾ ਵੀ ਆਇਆ ਉਹਨੂੰ ਇੱਕੋ ਹੀ ਗੱਲ ਕਹਿਣੀ ਕਿ ਮਾਲਕ ਘਰੇ ਹੀ ਆ। ਹੁਣ ਕੋਈ ਆਇਆ ਬੰਦਾ ਗੇਟ ਤੇ, ਉਹਨੇ ਪੁੱਛਿਆ, ਆਣ ਕੇ ਸਮਝਾਉਣ ਦਾ ਤਰੀਕਾ ਹੁੰਦਾ, ਉਹਨੇ ਪੁੱਛਿਆ, ਕਹਿੰਦਾ ਮਾਲਕ, ਕਹਿੰਦਾ ਘਰੇ ਹੀ ਆ। ਅੰਦਰ ਚਲਾ ਗਿਆ, ਗਾਂ ਚਲਾ ਗਿਆ। ਸ਼ਾਹੂਕਾਰ ਬੜਾ ਹੈਰਾਨ ਹੋਇਆ ਵੇਖ ਕੇ ਕਿ ਅੰਦਰ ਕਿਵੇਂ ਆ ਗਿਆ। ਉਹਨੇ ਪੁੱਛਿਆ, ਕਹਿੰਦਾ ਤੈਨੂੰ ਅੰਦਰ ਕਿੰਨੇ ਭੇਜਿਆ? ਕਹਿੰਦਾ ਜਿਹੜਾ ਤੂੰ ਗੇਟ ਤੇ ਪਿੰਜਰੇ ਦੇ ਵਿੱਚ ਤੋਤਾ ਕੈਦ ਕੀਤਾ ਨਾ, ਮੈਂ ਤਾਂ ਉਹਨੂੰ ਪੁੱਛਿਆ ਸੀ, ਮੈਂ ਕਿਹਾ ਮਾਲਕ ਕਿੱਥੇ ਆ? ਕਹਿੰਦਾ ਅੰਦਰ ਹੀ ਆ। ਮੈਂ ਆ ਗਿਆ, ਬੜਾ ਹੈਰਾਨ ਹੋਇਆ, ਉੱਠ ਕੇ ਗਿਆ, ਪਿੰਜਰਾ ਖੋਲਿਆ, ਆਜ਼ਾਦ ਕਰ ਦਿੱਤਾ। ਕਹਿੰਦਾ ਤੂੰ ਮੇਰੇ ਕੰਮ ਦਾ ਨਹੀਂ ਹੈ, ਤੂੰ ਮੇਰੀ ਬੋਲੀ ਨਹੀਂ ਬੋਲੀ ਅੱਜ, ਤੂੰ ਮੇਰੀ ਬੋਲੀ ਨਹੀਂ ਬੋਲੀ ਅੱਜ, ਤੂੰ ਨਹੀਂ ਮੇਰੇ ਕੰਮ ਦਾ, ਜਾ ਆਜ਼ਾਦ ਹੋ ਜਾ। ਜਿੰਨਾ ਚਿਰ ਉਹਦੀ ਬੋਲੀ ਬੋਲਦਾ ਸੀ ਗੁਲਾਮ ਸੀ, ਅੱਜ ਉਹਦੀ ਬੋਲੀ ਬੰਦੇ ਦੀ ਬੋਲੀ ਨਹੀਂ ਬੋਲੀ, ਅੱਜ ਆਜ਼ਾਦ ਹੋ ਗਿਆ। ਆ ਗੱਲ ਸਿੱਖਾਂ ਦੇ ਬੜੀ ਢੁਕਦੀ ਜੇ, ਬੜੀ ਢੁਕਦੀ ਜੇ। ਪੁਜਾਰੀ ਦੇ ਕੋਲ ਗਿਆ ਸਿੱਖ, ਕਹਿੰਦਾ ਰੱਬ ਮਿਲਣਾ, ਕਹਿੰਦਾ ਆ ਕੰਮ ਕਰ ਲਾ, ਦੱਸਿਆ ਨਹੀਂ ਕਿ ਮਾਲਕ ਅੰਦਰ ਆ, ਕਹਿੰਦਾ ਆ ਕੰਮ ਕਰ। ਇੰਨੇ ਗੁਰਦੁਆਰੇ ਦੇ ਵਿੱਚ ਕਿਸੇ ਗ੍ਰੰਥੀ ਦੇ ਕੋਲ ਚਲਾ ਗਿਆ, ਸਾਧ ਕੋਲ ਚਲਾ ਗਿਆ, ਕਹਿੰਦਾ ਰੱਬ ਨੂੰ ਮਿਲਣਾ, ਮਾਲਕ ਨੂੰ ਮਿਲਣਾ। ਉਹ ਕਹਿੰਦਾ ਸੁਖਣੀ ਸਾਹਿਬ ਦੇ 40 ਪਾਠ ਕਰ ਲਾ। ਉਹਨੇ ਵੀ ਆਪਣੀ ਬੋਲੀ ਬੁਲਾਈ, ਉਹਨੇ ਵੀ, ਉਹਨੇ ਥੋੜਾ ਦੱਸਿਆ ਕਿ ਮਾਲਕ ਘਰੇ ਹੀ ਆ, ਰੱਬ ਨੂੰ ਮਿਲਣਾ। ਬੰਦਾ ਕਹਿੰਦਾ ਰੱਬ ਨੂੰ ਮਿਲਣਾ, ਉਹ ਕਹਿੰਦਾ 40 ਪਾਠ ਕਰ। ਗੱਲ ਕਹਿਣੀ, ਕਹਿਣਾ ਕੀ ਚਾਹੀਦਾ ਸੀ? ਉਹ ਤੇ ਅੰਦਰ ਹੀ ਆ ਮਾਲਕ, ਮਾਲਕ ਕਿਹਨੂੰ ਮਿਲਣਾ? ਜਿਹਨੂੰ ਮਿਲਣਾ ਉਹ ਤੇ ਅੰਦਰ ਹੀ ਆ। ਘੱਟ ਘੱਟ ਮੈਂ ਹਰ ਜੂ ਬਸੇ, ਉਹ ਤੇ ਅੰਦਰ ਬੈਠਾ ਹੋਇਆ ਸਤਾ ਕਰਕੇ। ਹੁਣ ਸਾਡੇ ਵਿੱਚ ਵੀ ਇੱਦਾਂ ਹੀ ਹੋਇਆ, ਜਿਨ੍ਹਾਂ ਦਾ ਸਾਧਾਂ ਤੱਕ ਲਿਹਾਜ਼ ਸੀ ਉਹਨਾਂ ਦੇ ਕੋਲ ਗਏ, ਉਹਨਾਂ ਨੂੰ ਪੁੱਛਿਆ ਜਾ ਕੇ, ਉਹ ਕਹਿੰਦੇ ਸੁਖਣੀ ਸਾਹਿਬ ਦਾ ਪਾਠ ਇੰਨੀ ਵਾਰੀ ਕਰ ਲਓ, ਰੱਬ ਦੇ ਦਰਸ਼ਨ ਹੋ ਜਾਣੇ ਤੁਹਾਨੂੰ। ਬੰਦੇ ਨੇ ਕਰ ਲਿਆ, ਗੱਲ ਫਿਰ ਵੀ ਨਹੀਂ ਬਣੀ। ਕੋਈ ਕੋਈ ਪੁਜਾਰੀ ਦੇ ਕੋਲ ਗਿਆ, ਕੋਈ ਬਾਹਮਣ ਦੇ ਕੋਲ ਗਿਆ, ਉਹਨੇ ਕਿਹਾ ਹੱਥ ਵਿਖਾ, ਤੇਰਾ ਹੱਥ ਵੇਖ ਕੇ ਦੱਸ ਦਾਂਗਾ। ਉਹ ਵੀ ਦੱਸਦਾ ਰਿਹਾ, ਆਹ ਕੰਮ ਇੰਜ ਕਰਿਆ ਕਰ, ਕਾਲੇ ਜਿਹੜੇ ਮਾਂ ਆ ਉਹਨਾਂ ਨੂੰ ਇੰਜ ਕਰਿਆ ਕਰ। ਉਹਨੇ ਵੀ ਫਸਾ ਛੱਡਿਆ ਬੰਦੇ ਨੂੰ, ਉਹਨੇ ਵੀ ਫਸਾ ਛੱਡਿਆ। ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਇਹ ਕਿਸੇ ਨੇ ਦੱਸਿਆ ਹੀ ਨਹੀਂ ਕਿ ਮਾਲਕ ਘਰੇ ਹੀ ਆ, ਕਿਸੇ ਨੇ ਨਹੀਂ ਦੱਸਿਆ। ਤੇ ਜਿਸ ਦਿਨ ਪੂਰੇ ਗੁਰੂ ਕੋਲ ਗਿਆ ਨਾ, ਕੱਚਿਆਂ ਪਿੱਲਿਆਂ ਨੂੰ ਛੱਡ ਕੇ, ਜਿੱਦਣ ਪੂਰੇ ਗੁਰੂ ਕੋਲ ਗਿਆ ਤੇ ਪੂਰੇ ਗੁਰੂ ਨੇ ਦੱਸ ਦਿੱਤਾ ਕਿ ਤੇਰੇ ਅੰਦਰ ਹੀ ਵਸਿਆ ਹੋਇਆ ਮਾਲਕ। ਕਿਉਂਕਿ ਲੋਕ ਝੂਠ ਬੋਲਦੇ ਨੇ, ਜਿੰਨਾ ਚਿਰ ਤੂੰ ਲੋਕਾਂ ਦੀ ਬੋਲੀ ਬੋਲਦਾ ਰਿਹਾ ਨਾ, ਉਹਨਾਂ ਚਿਰ ਬਾਹਰੋਂ ਲੱਭਦਾ ਰਿਹਾ, ਜਿੰਨਾ ਚਿਰ ਲੋਕਾਂ ਦੇ ਮਗਰ ਲੱਗਾ ਰਿਹਾ ਉਹਨਾਂ ਚਿਰ ਬਾਹਰੋਂ ਲੱਭਦਾ ਰਿਹਾ। ਤਾਂਹੀ ਉਸ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਆਖਿਆ, ਲੋਗਨ ਕੀ ਚਤਰਾਈ ਉਪਮਾ ਤੇ ਬਸੰਤਰ ਯਾਰ, ਲੋਕਾਂ ਦੀਆਂ ਗੱਲਾਂ ਸਾੜਦੇ ਅੱਗ ਦੇ ਵਿੱਚ, ਇਹਨਾਂ ਨੇ ਤੈਨੂੰ ਟਿਕਣ ਨਹੀਂ ਦੇਣਾ। ਜਿੰਨਾ ਚਿਰ ਲੋਕਾਂ ਦੇ ਮਗਰ ਤੁਰਿਆ ਫਿਰਦਾ ਰਿਹਾ ਉਹਨਾਂ ਚਿਰ ਬਾਹਰ ਲੱਭਦਾ ਰਿਹਾ। ਜਿੱਦਣ ਲੋਕਾਂ ਦੀ ਗੱਲ ਨਾ ਮੰਨੀ ਆਪਣੇ ਆਪ ਹੀ ਆਪਣੇ ਗੁਰੂ ਕੋਲ ਆ ਗਿਆ ਤੇ ਅੰਦਰ ਦੇਖ ਗਿਆ, ਮਾਲਕ ਤੇ ਅੰਦਰ ਬੈਠਾ ਹੋਇਆ। ਬੜਾ ਚਿਰ ਲੋਕਾਂ ਨੇ ਬੁਲਾ ਛੱਡਿਆ, ਜਿੰਨਾ ਸਾਡੀ ਸਿੱਖ ਲੋਕਾਂ ਦੇ ਪਿੱਛੇ ਬੋਲਦੀ ਰਹੀ ਨਾ ਸਿੱਖ ਕੌਮ, ਜਿੰਨਾ ਇਹ ਗੁਲਾਮ ਹੋ ਕੇ ਤੁਰੇ ਫਿਰਦੇ ਰਹੇ, ਜਿੰਨਾ ਇਹ ਆਜ਼ਾਦ ਨਹੀਂ ਹੋ ਸਕੇ। ਬੜੀ ਗੁਲਾਮੀ ਝੱਲੀ ਹੈ, ਬੜੀ ਛੇਤੀ ਗੁਲਾਮ ਹੁੰਦੇ ਜੇ ਇਹ ਸਿੱਖ, ਬੜੀ ਛੇਤੀ ਗੁਲਾਮ ਹੁੰਦੇ। ਪੰਜਾਬ ਦੇ ਵਿੱਚ ਜਿੰਨਾ ਵੀ ਡੇਰਾ ਬਣਿਆ, ਜਿੰਨਾ ਵੀ ਡੇਰਾ, ਇਹ ਕਿੱਥੋਂ ਬਣਿਆ ਭਲਾ? ਕਿਉਂਕਿ ਸਿੱਖ ਗੁਲਾਮ ਸੀ, ਸਿੱਖ ਗੁਲਾਮ ਸੀ, ਅਗਲਿਆਂ ਨੇ ਫਾਇਦਾ ਚੁੱਕ ਲਿਆ ਗੁਲਾਮੀ ਦਾ ਕਿ ਬਣਾ ਲਿਓ ਗੁਲਾਮ। ਇਹ ਕਿਹੜਾ ਬੋਲਦਾ, ਇਹ ਤਾਂ ਬੰਦਿਆਂ ਦੀ ਬੋਲੀ ਬੋਲਦਾ। ਇਹ ਤੇ ਜਿੱਦਣ ਗੁਰੂ ਦੀ ਬੋਲੀ ਬੋਲਣੀ ਸਿੱਖ ਗਿਆ, ਇਹਨੇ ਪਰਵਾਹ ਹੀ ਨਹੀਂ ਕਰਨੀ, ਸਾਡੀਆਂ ਦੁਕਾਨਾਂ ਸਾਰੀਆਂ ਹੀ ਬੰਦ ਹੋ ਜਾਣੀਆਂ। ਜਿੱਦਣ ਪੂਰੇ ਗੁਰੂ ਦੇ ਨਾਲ ਜੁੜ ਗਿਆ ਉਦੋਂ ਸਾਰਾ ਕੁਝ ਸਾਡਾ ਬੰਦ ਹੋ ਜਾਣਾ। ਜਿੰਨਾ ਚਿਰ ਬੰਦਿਆਂ ਦੀ ਬੋਲੀ ਬੋਲਦਾ ਜੋ ਮਰਜ਼ੀ ਕਰ ਲਓ ਇਹਦੇ ਕੋਲ, ਕਿੰਨਾ ਨੁਕਸਾਨ ਕੀਤਾ ਬੰਦਿਆਂ ਦੀ ਬੋਲੀ ਬੋਲਣ ਵਾਲਿਆਂ ਨੇ। ਕਿੰਨਾ ਨੁਕਸਾਨ ਕੀਤਾ। ਵੇਖੋ ਪੰਥ ਦੀ ਗੱਲ ਨਹੀਂ ਹੋਣ ਦਿੱਤੀ, ਸਿੱਖੀ ਦੀ ਗੱਲ ਨਹੀਂ ਹੋਣ ਦਿੱਤੀ, ਸੱਚ ਦੀ ਗੱਲ ਨਹੀਂ ਹੋਣ ਦਿੱਤੀ, ਕਿੰਨਾ ਨੇ ਭਲਾ ਜਿਹੜੇ ਬੰਦਿਆਂ ਦੇ ਪਿੱਛੇ ਬੋਲਦੇ ਨੇ। ਸਾਡੇ ਬਣੇ ਹੋਏ ਕੈਲੰਡਰ ਜਿਹੜੇ ਰੱਦ ਹੋ ਗਏ, ਕਿਉਂ ਭਲਾ? ਕਿਉਂਕਿ ਲੋਕ ਸਾਡੇ ਜਿਹੜੇ ਮੇਨ ਆਗੂ ਸੀ ਉਹ ਬੰਦਿਆਂ ਦੀ ਬੋਲੀ ਬੋਲਦੇ ਸਨ, ਉਹ ਗੁਰੂ ਦੀ ਬੋਲੀ ਨਹੀਂ ਸੀ ਬੋਲਦੇ। ਸਾਡੇ ਤੋਂ ਚੰਗਾ ਤੇ ਉਹ ਤੋਤਾ ਹੀ ਹੈ ਜਿਹੜਾ ਇੱਕ ਵਾਰੀ ਸੱਚ ਬੋਲ ਕੇ ਵੇਖਿਆ, ਜਿੱਦਣ ਇੱਕ ਵਾਰੀ ਸੱਚ ਬੋਲਿਆ ਆਜ਼ਾਦ ਹੋ ਗਿਆ, ਤੇ ਆਜ਼ਾਦ ਹੋਏ ਨੂੰ ਹੁਣ ਕੋਈ ਪਿੰਜਰੇ ਦੇ ਵਿੱਚ ਨਹੀਂ ਪਾ ਸਕਦਾ। ਸਤਿਗੁਰੂ ਆਖਦੇ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬੇਰਾਈ। ਗੁਰਪੂਰੇ ਕਾ ਜਪਿਆ ਜਾਪ ਮੇਰੇ ਅੰਦਰੋਂ ਸਾਰੇ ਦੂਤ ਦੁਸ਼ਟ ਬੁਰਿਆਈਆਂ ਸਾਰੀਆਂ ਖਤਮ ਹੋ ਗਈਆਂ ਜਦੋਂ ਪੂਰੇ ਗੁਰੂ ਦੇ ਨਾਲ ਮੈਂ ਜੁੜ ਗਿਆ। ਕਹਿੰਦੇ ਅਧੂਰਿਆਂ ਦੇ ਕੋਲੋਂ ਕੁਝ ਨਹੀਂ ਮਿਲਿਆ ਸੀ, ਪੂਰਿਆਂ ਦੇ ਨਾਲ ਜਦੋਂ ਮੈਂ ਜੁੜਿਆ ਪੂਰੇ ਗੁਰੂ ਨੇ ਸਾਨੂੰ ਸਾਰਾ ਕੁਝ ਗਿਆਨ ਦੀ ਸੋਝੀ ਦੇ ਕੇ ਸਮਝਾ ਦਿੱਤਾ। ਹੁਣ ਦੇਖੋ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਪੁਰਬ ਜਾਂ ਜਨਮ ਦਿਹਾੜਾ ਜਿਹੜਾ ਉਹ ਚੱਲ ਰਿਹਾ, ਜਦੋਂ ਅਸੀਂ ਆਪਣੇ ਰਹਿਬਰ ਦਾ ਕਿਸੇ ਵੱਡੇ ਵਡੇਰੇ ਦਾ ਕੋਈ ਦਿਨ ਮਨਾਉਂਦੇ ਹਾਂ ਨਾ, ਉਹਦਾ ਇੱਕੋ ਹੀ ਕਾਰਨ ਹੁੰਦਾ, ਉਹਦੀਆਂ ਗੁਣਾਂ ਕਰਕੇ। ਜਨਮ ਦੀ ਵੱਡੀ ਗੱਲ ਨਹੀਂ ਹੁੰਦੀ, ਜਨਮ ਔਰੰਗਜ਼ੇਬ ਦਾ ਵੀ ਹੋਇਆ ਜੇ ਸਾਰਾ ਕੁਝ ਜਨਮ ਹੀ ਹੈ ਨਾ, ਜਨਮ ਵਿਰੋਧੀ ਦਾ ਵੀ ਹੋਇਆ ਹੈ, ਪਰ ਅਸੀਂ ਉਹਦਾ ਦਿਨ ਕਦੇ ਨਹੀਂ ਮਨਾ ਰਹੇ। ਦਿਨ ਅਸੀਂ ਆਪਣੇ ਵੱਡਿਆਂ ਦਾ ਤਾਂ ਮਨਾ ਰਹੇ ਕਿ ਉਹਨਾਂ ਦੇ ਅੰਦਰ ਗੁਣ ਸਨ, ਉਹਨਾਂ ਦੇ ਗੁਣਾਂ ਨੂੰ ਯਾਦ ਕਰਨ ਵਾਸਤੇ ਮਨਾਇਆ ਜਾਂਦਾ ਹੈ। ਸ਼ਹੀਦ ਨੂੰ ਮੰਨਣ ਦਾ ਪਤਾ ਕਾਰਨ ਕੀ ਹੁੰਦਾ ਹੈ? ਕਈ ਕਹਿੰਦੇ ਅਸੀਂ ਸ਼ਹੀਦਾਂ ਨੂੰ ਮੰਨਦੇ ਹਾਂ, ਸ਼ਹੀਦਾਂ ਦੀ ਰੋਟੀ ਕੱਢਦੇ ਹਾਂ, ਸ਼ਹੀਦਾਂ ਦਾ ਆਹ ਕੰਮ ਕਰਦੇ ਹਾਂ, ਉਹ ਸ਼ਹੀਦ ਨੂੰ ਮੰਨਣ ਦਾ ਨਹੀਂ ਹੁੰਦਾ। ਸ਼ਹੀਦ ਸਾਡੀ ਰੋਟੀ ਤੇ ਥੋੜਾ ਬੈਠਾ ਕਿ ਅਸੀਂ ਸ਼ਹੀਦ ਦੀ ਰੋਟੀ ਕੱਢਾਂਗੇ ਤੇ ਉਹਨੇ ਖੁਸ਼ ਹੋਣਾ। ਸ਼ਹੀਦ ਨੂੰ ਮੰਨਣ ਦਾ ਮਤਲਬ ਹੁੰਦਾ ਉਹਦੇ ਗੁਣਾਂ ਨੂੰ ਗ੍ਰਹਿਣ ਕਰਨਾ। ਹੁਣ ਮੰਨ ਲਓ ਕਿਹੜਾ ਕਹਿੰਦਾ ਕਿ ਮੈਂ ਭਾਈ ਤਾਰੂ ਸਿੰਘ ਨੂੰ ਮੰਨਦਾ, ਦੱਸੋ ਜੀ ਕੌਣ ਕਹਿੰਦਾ ਭਲਾ? ਜਿਹੜਾ ਕਹਿੰਦਾ ਨਾ ਕਿ ਮੈਂ ਭਾਈ ਤਾਰੂ ਸਿੰਘ ਨੂੰ ਮੰਨਦਾ, ਉਹਨੂੰ ਭਾਈ ਤਾਰੂ ਸਿੰਘ ਦੇ ਸਿਧਾਂਤ ਦੇ ਉੱਤੇ ਪਹਿਰਾ ਦੇਣਾ ਪੈਣਾ, ਫਿਰ ਮੰਨੇਗਾ ਉਹ। ਵੈਸੇ ਨਹੀਂ, ਵੈਸੇ ਆਪਾਂ ਸਾਰੇ ਹੀ ਮੰਨਦੇ ਹਾਂ, ਆਪਾਂ ਸਾਰੇ ਸਾਡੇ ਸਤਿਕਾਰਯੋਗ ਹੈ, ਆਪਾਂ ਸਾਰਿਆਂ ਸ਼ਹੀਦਾਂ ਨੂੰ ਮੰਨਦੇ ਹੀ ਹਾਂ ਵੈਸੇ, ਪਰ ਅਸਲੀ ਮੰਨਣਾ ਕੀ ਸ਼ਹੀਦ ਨੂੰ ਭਲਾ? ਭਾਈ ਤਾਰੂ ਸਿੰਘ ਜੀ ਦੀ ਕੁਰਬਾਨੀ ਕਿਹਦੇ ਕਰਕੇ ਹੋਈ, ਕੀ ਕਾਰਨ ਸੀ? ਉਹ ਕਾਰਨ ਸਾਡੀ ਸੁਰਤ ਵਿੱਚ ਆਉਣੇ ਚਾਹੀਦੇ ਹੈ, ਫਿਰ ਅਸੀਂ ਇਹਦਾ ਮਤਲਬ ਅਸੀਂ ਵਾਕਿਆ ਹੀ ਭਾਈ ਤਾਰੂ ਸਿੰਘ ਨੂੰ ਮੰਨਦੇ ਹਾਂ, ਜਿੱਦਣ ਉਹ ਗੱਲਾਂ ਸਾਡੇ ਜੀਵਨ 'ਚ ਆ ਗਈਆਂ। ਹੁਣ ਉਹ ਗੱਲਾਂ ਸਾਡੇ ਜੀਵਨ ਵਿੱਚ ਨਹੀਂ ਹੈਗੀਆਂ, ਉੱਤੋਂ ਉੱਤੋਂ ਹੀ ਦਿਨ ਮਨਾਈ ਜਾਂਦੇ, ਉੱਤੋਂ ਉੱਤੋਂ ਹੀ। ਹੁਣ ਵੇਖੋ ਭਗਤ ਰਵਿਦਾਸ ਜੀ ਦਾ ਵੀ ਕੇਕ ਕੱਟਣਾ ਸ਼ੁਰੂ ਕਰਤਾ ਸਾਡੇ ਸਿੱਖਾਂ ਨੇ, ਕੇਕ ਕੱਟਦੇ ਨੇ ਕੇਕ ਨਿਆਣਿਆਂ ਵਾਂਗੂ, 40 ਸ਼ਬਦ ਦਾ 40 ਸ਼ਬਦ ਕਵਾੜ ਖੋਲ ਕੇ ਰੱਖ ਦਿੰਦੇ ਜੇ ਪੜੇ ਹੋਣ ਤੇ, ਕਵਾੜ ਖੋਲ ਕੇ ਰੱਖ ਦਿੰਦੇ ਜੇ ਪੜੇ ਹੋਣ ਤੇ। ਹੁਣ ਖੁਸ਼ੀ ਪਤਾ ਕਿਹੜੀ ਗੱਲ ਵਿੱਚ ਆ? ਕੇਕ ਕੱਟ ਕੇ ਹੀ ਬੰਦਾ ਚਾਹੁੰਦਾ ਸਾਰੀ ਖੁਸ਼ੀ ਮਿਲ ਜੇ, ਹਾਂ ਖੁਸ਼ ਹੋ ਸਕਦਾ, ਪਰ ਜੋ ਭਗਤ ਰਵਿਦਾਸ ਜੀ ਦਾ ਗਿਆਨ ਹੈ, ਜੋ ਸਿਧਾਂਤ ਹੈ, ਉਹ ਜੀਵਨ 'ਚ ਨਹੀਂ ਆਉਣਾ, ਉਹ ਗੱਲ ਨਹੀਂ ਬਣਨੀ। ਜੇ ਤੁਸੀਂ ਚਾਹੋਗੇ ਇੱਦਾਂ ਕਰਨਾ, ਉਹ ਗੱਲ ਬਣ ਜੇ। ਹੁਣ ਬਾਬਾ ਦੀਪ ਸਿੰਘ ਬੜੇ ਮਹਾਨ ਨੇ, ਬੜੀ ਉਹਨਾਂ ਦੀ ਵੱਡੀ ਕੁਰਬਾਨੀ ਹੈ। ਜੇ ਬੰਦਾ ਜਨਮਦਿਨ ਮਨਾ ਕੇ ਨਗਰ ਕੀਰਤਨ ਕੱਢ ਕੇ ਜੇ ਇਹੋ ਜਿਹੇ ਲੰਗਰ ਛਕ ਕੇ ਜੇ ਇੱਦਾਂ ਹੀ ਕਵੇ, ਹਾਂ ਇਹ ਕੰਮ ਹੋ ਸਕਦਾ ਹੈ, ਪਰ ਕੋਈ ਤਬਦੀਲੀ ਨਹੀਂ ਆਏਗੀ ਜੀਵਨ ਦੇ ਵਿੱਚ। ਅਬਦਾਲੀ ਨੇ ਦਰਬਾਰ ਸਾਹਿਬ ਹਮਲਾ ਕੀਤਾ, ਹਮਲਾ ਕਰਵਾਇਆ ਉਹਨੇ, ਸਾਰਾ ਦਰਬਾਰ ਸਾਹਿਬ ਜਿੰਨਾ ਕੁ ਉਹਨਾਂ ਦੇ ਕੋਲੋਂ ਹੋ ਸਕਿਆ ਉਹਨਾਂ ਨੇ ਬੇਅਦਬੀ ਕੀਤੀ, ਸਰੋਵਰ ਪੂਰਿਆ। ਹੁਣ ਹਿਸਾਬ ਲਾਓ ਦਰਬਾਰ ਸਾਹਿਬ ਤੇ 6-7 ਵਾਰੀ ਹਮਲਾ ਹੋਇਆ, ਕੇਂਦਰੀ ਅਸਥਾਨ ਹੈ। ਦੂਜਾ ਉਹਨਾਂ ਨੇ ਵੇਖਿਆ ਕਿ ਸਿੱਖਾਂ ਦੀਆਂ ਭਾਵਨਾਵਾਂ ਵੀ ਬਾਹਰ ਜੁੜੀਆਂ ਹੋਈਆਂ, ਇਹ ਬਾਹਰ ਤੇ ਵਿਸ਼ਵਾਸ ਜ਼ਿਆਦਾ ਦਿੰਦੇ ਆ, ਇਹਨਾਂ ਨੂੰ ਦੁੱਖ ਬੜਾ ਲੱਗਦਾ ਜਦੋਂ ਕੋਈ ਬਾਹਰੋਂ ਵੀ ਛੇੜਖਾਨੀ ਕਰੇ। ਇਹ ਤਾਂ ਨਿੱਕੀ ਨਿੱਕੀ ਗੱਲ ਤੇ ਇੰਨਾ ਕੁ ਦੁਖੀ ਹੁੰਦੇ ਆ। ਤੁਸੀਂ ਦੇਖੀ ਹੋਣੀ ਇੱਕ ਵੀਡੀਓ, ਉਹ ਗ੍ਰੰਥੀ ਸਿੰਘ ਕਿਤੇ ਗੁਰੂ ਮਹਾਰਾਜ ਜੀ ਦਾ ਸਰੂਪ ਲੈ ਕੇ, ਵੇਖੋ ਸਾਡੀ ਸਿੱਖ ਕੌਮ ਅਸੀਂ ਖੜੇ ਕਿੱਥੇ ਗਿਆ, ਬਸ ਗੱਲ ਇੰਨੀ ਕੁ ਵੇਖਣੀ, ਅਸੀਂ ਹੈ ਕੀ ਸੀ ਤੇ ਬਣ ਕੀ ਗਏ, ਹੁਣ ਕੀ ਪਰੇਸ਼ਾਨੀ ਆਈ ਪੁੱਛਿਆ ਨੀ ਕਿਸੇ ਨੇ, ਉਹ ਨੀ ਸਾਹਮਣੇ ਆਇਆ ਕਿ ਪਰੇਸ਼ਾਨੀ ਕੀ ਆਈ। ਹੁਣ ਗੱਲ ਕੀ ਹੋਈ, ਗੁਰੂ ਮਹਾਰਾਜ ਜੀ ਦਾ ਸਰੂਪ ਲੈ ਕੇ ਗੁਰਦੁਆਰਾ ਸਾਹਿਬ ਕਿਤੇ ਗਏ, ਉਹਨਾਂ ਨੇ ਜੋੜੇ ਪਾਏ ਸੀ, ਇੰਨਾ ਕੀ ਹੋਇਆ ਸਾਰਾ, ਹੋਰ ਗੱਲ ਨੀ ਹੋਈ, ਉਹਨਾਂ ਨੇ ਜੋੜੇ ਪਾਏ ਹੋਏ ਸੀ। ਇਸੇ ਗੱਲ ਦਾ ਹੀ ਵਿਵਾਦ ਵੇਖੋ ਕਿੰਨਾ ਉੱਠਿਆ ਗਿਆ, ਕਿਉਂਕਿ ਜੋੜੇ ਪਾ ਕੇ ਗੁਰੂ ਮਹਾਰਾਜ ਜੀ ਦਾ ਸਰੂਪ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਜੀ ਸਰੀਰ ਚੰਮ ਆ ਸਾਫ ਰੱਖਿਓ। ਜਿੱਦਣ ਕੋਈ ਸਵਾਲ ਕਰਨ ਵਾਲਾ ਜਦੋਂ ਕੋਈ ਸਾਹਮਣੇ ਟੱਕਰ ਗਿਆ ਨਾ ਜਿੱਦਣ ਇਹਨਾਂ ਪ੍ਰਬੰਧਕਾਂ ਨੂੰ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਗੱਲ ਨਹੀਂ ਆਉਣੀ, ਇਹ ਬੋਲਦੇ ਤਾਂ ਹੈ ਕਿਉਂਕਿ ਇਹ ਕਿਸੇ ਦੇ ਬੁਲਾਏ ਬੋਲਦੇ ਗਿਆਨ ਨਹੀਂ ਹੈਗਾ। ਜਿੱਦਣ ਕੋਈ ਭਗਤ ਰਵਿਦਾਸ ਜੀ ਦੇ ਸ਼ਬਦ ਸੁਣਾਉਣ ਵਾਲਾ ਟੱਕਰ ਗਿਆ ਜਿਹਦੇ ਵਿੱਚ ਭਗਤ ਜੀ ਕਹਿੰਦੇ ਆ ਮੇਰਾ ਸਰੀਰ ਕੀ ਹੈ ਜੀ, ਇਹ ਚੰਮ ਆ, ਮੇਰੇ ਤਨ ਕੀ ਪਾਹਨੀ, ਕਿ ਮੇਰੇ ਤਨ ਦੀ ਜੁੱਤੀ ਬਣ ਕੇ ਕਹਿੰਦੇ ਉਹਦੇ ਪੈਰਾਂ ਦੇ ਵਿੱਚ ਪੈ ਜੇ ਜਿਹੜਾ ਰੱਬ ਦੇ ਨਾਲ ਜੁੜਿਆ ਆ। ਇਹ ਸਰੀਰ ਰੂਪੀ ਚੰਮ ਦੀ, ਸਰੀਰ ਨੂੰ ਬਾਣੀ ਦੇ ਚੰਮ ਮੰਨਿਆ, ਚੰਮ ਹਾਡ ਮਾਸ ਨਾੜੀ ਕੋ ਪਿੰਜਰ, ਸਰੀਰ ਨੂੰ ਚੰਬ ਮੰਨਿਆ ਚੰਮ। ਤੇ ਜਿਹੜਾ ਬੰਦਾ ਦੁਨਿਆਵੀ ਚਪਲਾਂ ਦੇ ਉੱਤੇ ਹੀ ਅੜ ਗਿਆ ਕਿ ਚਪਲਾਂ ਪਾ ਕੇ ਮਹਾਰਾਜ ਜੀ ਦਾ ਸਰੂਪ ਲੈ ਕੇ ਕਿੱਡਾ ਵੱਡਾ ਵਿਵਾਦ ਬਣਿਆ ਰਿਹਾ ਆਮ ਲੋਕਾਂ ਦੇ ਵਿੱਚ, ਉਹ ਸਿੱਖ ਕੌਮ ਤਰੱਕੀ ਕਿੱਥੇ ਕਰੇਗੀ ਦੱਸ। ਅੱਛਾ ਜੀ ਠੀਕ ਹੈ, ਚਪਲਾਂ ਪਾ ਕੇ ਨਹੀਂ ਖੜ ਸਕਦੇ ਆਪਾਂ, ਠੀਕ। ਵੈਸੇ ਰਹਿਤ ਮਰਿਆਦਾ ਜੀ ਲਿਖਿਆ ਕਿ ਜੇ ਲੋੜ ਪਵੇ ਅਸੀਂ ਗੁਰੂ ਮਹਾਰਾਜ ਜੀ ਦਾ ਸਰੂਪ ਜੋੜਾ ਪਾ ਕੇ ਖੜ ਸਕਦੇ ਹਾਂ। ਜਿਹੜੇ ਗੁਰੂ ਮਹਾਰਾਜ ਜੀ ਦਾ ਸਰੂਪ ਗੱਡੀਆਂ ਤੇ ਲੈ ਕੇ ਜਾਂਦੇ, ਇਹਨਾਂ ਬਾਰੇ ਕੀ ਵਿਚਾਰ ਆ ਫਿਰ ਦੱਸੋ ਜੀ। ਜਿੱਦਾਂ ਨਗਰ ਕੀਰਤਨ ਕੱਢਦੇ ਉਦਣ ਗੱਡੀ ਤੇ ਸਰੂਪ ਰੱਖਦੇ, ਉਹਦੇ ਟਾਇਰ ਕਾਹਦੇ, ਉਹਦੇ ਗੱਡੀ ਦੇ ਟਾਇਰ ਕਾਹਦੇ ਆ ਜੀ। ਮੈਂ ਬੇਨਤੀ ਕਰ ਰਿਹਾ ਜਿੱਦਣ ਕੋਈ ਟੱਕਰ ਗਿਆ ਨਾ ਇਹਨਾਂ ਨੂੰ ਗੱਲ ਨਹੀਂ ਆਉਣੀ, ਇਹ ਸਿਰਫ ਵੈਸੇ ਵਿਵਾਦ ਪੈਦਾ ਕਰਨ ਵਾਲੀਆਂ ਗੱਲਾਂ, ਨਿੱਕੀਆਂ ਨਿੱਕੀਆਂ ਗੱਲਾਂ ਏ। ਗੁਰੂ ਮਹਾਰਾਜ ਜੀ ਦਾ ਸਤਿਕਾਰ ਏਦਾਂ ਨਹੀਂ ਘਟਦਾ। ਸਤਿਕਾਰ ਪਤਾ ਕਿੱਦਾਂ ਘਟਦਾ, ਜਦੋਂ ਸਿੱਖ ਅਗਿਆਨੀ ਤੁਰਿਆ ਫਿਰੇ, ਜਦੋਂ ਸਿੱਖ ਅਖਵਾਉਣ ਵਾਲਾ ਥਾਂ ਥਾਂ ਤੇ ਧੱਕੇ ਖਾਂਦਾ ਫਿਰੇ, ਫਿਰ ਲੋਕੀ ਕਹਿੰਦੇ ਇਹਦਾ ਬਾਪ ਤੇ ਬੜਾ ਮਾਣ ਹੈ, ਇਹਦਾ ਪਿਓ ਤੇ ਬੜਾ ਮਾਣ ਹੈ, ਇਹਦਾ ਗਿਆਨ ਤੇ ਸ਼ਬਦ ਗੁਰੂ ਹੈ, ਇਹ ਤੇ ਥਾਂ ਥਾਂ ਤੇ ਧੱਕੇ ਖਾਂਦਾ ਫਿਰਦਾ। ਉਦੋਂ ਲੋਕੀ ਸਵਾਲ ਕਰਨਗੇ, ਨਿੱਕੇ ਨਿੱਕੇ ਮਸਲੇ ਆ, ਨਿੱਕੇ ਨਿੱਕੇ ਮਸਲਿਆਂ ਤੇ। ਹੁਣ ਇੱਕ ਹੋਰ ਗੱਲ ਆਈ ਸਾਹਮਣੇ, ਉਹ ਆਨੰਦ ਕਾਰਜ ਹੋ ਰਹੇ ਸੀ, ਬੀਬੀ ਅੱਗੇ ਤੁਰ ਰਹੀ ਸੀ। ਬੀਬੀ ਵੈਸੇ ਜਦੋਂ ਆਪਾਂ ਚਾਰ ਲਾਵਾਂ ਕਰਦੇ ਆ ਨਾ ਉਦੋਂ ਭਾਈ ਅੱਗੇ ਹੁੰਦਾ, ਹੁਣ ਬੀਬੀ ਅੱਗੇ ਤੁਰ ਰਹੀ ਹੈ, ਉਹਦਾ ਬੜਾ ਵੱਡਾ ਬਵਾਲ ਬਣ ਗਿਆ। ਦੱਸੋ ਫਿਰ ਕੀ ਹੋ ਗਿਆ, ਜੇ ਹਿਸਾਬ ਲਾਈਏ ਫਿਰ ਕੀ ਹੋ ਗਿਆ, ਜੇ ਭਾਈ ਅੱਗੇ ਤੁਰੇਗਾ ਫਿਰ ਕੀ ਹੋਏਗਾ ਦੱਸੋ ਜੀ, ਕੋਈ ਫਾਇਦਾ ਹੋਰ ਫਾਇਦਾ ਹੁੰਦਾ ਕੋਈ ਜੀ? ਜਦੋਂ ਭਾਈ ਅੱਗੇ ਤੁਰਦੇ ਆ ਆਨੰਦ ਕਾਰਜ, ਉਦੋਂ ਫਾਇਦਾ ਕਿਹੜਾ ਹੁੰਦਾ ਕੋਈ ਦੱਸ ਸਕਦਾ ਜੀ, ਕੀ ਫਾਇਦਾ ਹੁੰਦਾ ਉਦੋਂ? ਜੇ ਮੰਨ ਲਓ ਬੀਬੀ ਅੱਗੇ ਤੁਰ ਪਈ, ਨੁਕਸਾਨ ਕੋਈ ਦੱਸ ਸਕਦਾ ਨੁਕਸਾਨ ਕੀ ਹੋਏਗਾ ਜੀ? ਨੁਕਸਾਨ ਵੀ ਕੋਈ ਨੀ, ਫਾਇਦਾ ਵੀ ਕੋਈ ਨੀ, ਨਾ ਭਾਈ ਦੇ ਅੱਗੇ ਤੁਰਨ ਦੇ ਨਾਲ ਕੋਈ ਫਾਇਦਾ ਹੋਣਾ ਤੇ ਨਾ ਬੀਬੀ ਦੇ ਅੱਗੇ ਤੁਰਨ ਦੇ ਨਾਲ ਕੋਈ ਫਾਇਦਾ ਹੋਣਾ। ਜਿਹੜੇ ਲੋਕ ਅਜੇ ਇੱਥੇ ਹੀ ਫਸੇ ਆ, ਉਹਨਾਂ ਦੇ ਕੋਲੋਂ ਤਰੱਕੀਆਂ ਭਾਲ ਦੇ ਸਿੱਖ ਕੌਮ ਦੀ ਚੜ੍ਹਦੀ ਕਲਾ ਕਰ ਦੇਣਗੇ? ਨਾ ਜੀ ਨਾ, ਵਹਿਮ ਜੇ ਬਾਣੀ ਦਾ ਸ਼ਬਦ ਪੜਿਆ ਸੀ ਨਾ ਭਾਈ ਸਾਹਿਬ, ਉਲਟੀ ਰਹੇ ਮਨ ਉਲਟੀ ਰਹੇ, ਸਾਕਲ ਸਿਉਂ ਕਰ ਉਲਟੀ ਰਹੇ, ਹੇ ਮਨ ਇਹਨਾਂ ਕਰਮ ਕਾਂਡੀਆਂ ਦੇ ਵਾਲੇ ਪਾਸਿਓਂ ਉਲਟੀ ਉਲਟਾ ਹੀ ਬੰਨਾ ਰੱਖ ਪਿੱਛੇ, ਇਹਨਾਂ ਵੱਲ ਨਾ ਧਿਆਨ ਦੇ। ਇਹ ਦੁਬਧਾ ਦੇ ਵਿੱਚ ਫਸੇ ਹੋਏ ਲੋਕ, ਮੈਂ ਬੇਨਤੀ ਕਰ ਰਿਹਾ ਸੀ। ਬਾਬਾ ਦੀਪ ਸਿੰਘ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਨੇ, ਖਬਰ ਪਹੁੰਚੀ ਹੈ ਖਬਰ, ਹੁਣ ਦੇਖਿਓ ਥੋੜਾ ਜਿਹਾ ਖਬਰ ਕੀ ਪਹੁੰਚੀ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ, ਦਰਬਾਰ ਸਾਹਿਬ ਜੀ ਦਾ ਸਰੋਵਰ ਜਾਂ ਬਿਲਡਿੰਗ ਨੂੰ ਬੜਾ ਨੁਕਸਾਨ ਪਹੁੰਚਿਆ, ਕਿਉਂਕਿ ਬਿਨਾਂ ਗੱਲ ਤੋਂ ਕੋਈ ਇਦਾਂ ਕਰਦਾ। ਇਸ ਗੱਲ ਦਾ ਜਦੋਂ ਬਾਬਾ ਦੀਪ ਸਿੰਘ ਨੂੰ ਪਤਾ ਲੱਗਾ, ਮਨ ਵਿੱਚ ਰੋਸ ਆਇਆ, ਕਿਉਂਕਿ ਸਾਡਾ ਭਾਵੇਂ ਦੁਨਿਆਵੀ ਘਰ ਵੀ ਹੋਵੇ ਉਹਦੇ ਵਿੱਚ ਵੀ ਕੂੜਾ ਵੀ ਸੁੱਟੇ ਨਾ ਸਾਡੇ ਘਰ ਵਿੱਚ, ਤੇ ਅਸੀਂ ਪੁੱਛਦੇ ਹਾਂ ਭਾਈ ਕੀ ਗੱਲ ਹੈ, ਕੀ ਪਰੇਸ਼ਾਨੀ ਹੈ। ਪਰ ਇਹ ਲੋਕ ਹਮਲੇ ਕਰਦੇ ਸੀ। ਹੁਣ ਬਾਬਾ ਦੀਪ ਸਿੰਘ ਗੁਰੂ ਘਰ ਵਾਸਤੇ ਜਦੋਂ ਤੁਰੇ ਨੇ, ਗੁਰੂ ਘਰ ਦੇ ਸਤਿਕਾਰ ਵਾਸਤੇ ਤੁਰੇ ਨੇ, ਤੇ ਪ੍ਰਣ ਕੀਤਾ ਇੱਕ ਪ੍ਰਣ ਕਿ ਜਦੋਂ ਤਰਨ ਤਾਰਨ ਦੀ ਧਰਤੀ ਤੇ ਪਹੁੰਚੇ ਨਾ, ਉੱਥੇ ਆਣ ਕੇ ਭਾਵੇਂ ਲੀਕ ਕਹਿ ਲਓ, ਭਾਵੇਂ ਵੈਸੇ ਹੀ ਕਿਹਾ ਹੋਵੇ ਕਿ ਭਾਈ ਉਹ ਬੰਦੇ ਅੱਗੇ ਚੱਲੋ ਜਿਹੜੇ ਨਾਲ ਨਿਭ ਸਕਦੇ, ਜਿਹੜੇ ਨਾਲ ਤੁਰ ਸਕਦੇ ਆ, ਜਿਨ੍ਹਾਂ ਨੇ ਮੌਕੇ ਤੇ ਆਣ ਕੇ ਪਛਾਹ ਹੋ ਜਾਣਾ, ਜਿਨ੍ਹਾਂ ਨੇ ਪੈਰ ਖਿੱਚਣੇ ਆ, ਉਹ ਬੰਦੇ ਇੱਥੋਂ ਹੀ ਪਛਾਹ ਮੁੜ ਜਾਓ। ਬੜਾ ਜ਼ਰੂਰੀ ਨੁਕਤਾ ਹੈ, ਅੱਜ ਜਿਹੜਾ ਬੰਦਾ ਕੰਮ ਨਹੀਂ ਨਾ ਕਰ ਸਕਦਾ, ਵੈਸੇ ਗਿਣਤੀ ਵਧਾ ਰਿਹਾ ਨਾਲ ਤੁਰਿਆ ਫਿਰਦਾ, ਬੜਾ ਨੁਕਸਾਨ ਕਰੇਗਾ ਉਹਨੂੰ ਚਾਹੀਦਾ ਕਿ ਪਛਾਹ ਮੁੜ ਜੇ, ਭਾਵੇਂ ਉਹ ਗੁਰੂ ਘਰ ਦੇ ਪ੍ਰਬੰਧ ਦੀ ਗੱਲ ਹੋਵੇ ਉੱਥੇ ਹੋਵੇ, ਭਾਵੇਂ ਘਰ ਵਿੱਚ ਹੀ ਕਿਉਂ ਨਾ ਹੋਵੇ, ਘਰ ਦੇ ਤਰੱਕੀ ਦੇ ਵਿੱਚ ਵਾਧਾ ਨਹੀਂ ਕਰ ਰਿਹਾ ਬੰਦਾ, ਮੈਂਬਰ ਬਣ ਕੇ ਬੈਠਾ ਘਰ ਦੇ ਵਿੱਚ, ਇਹੋ ਜਿਹੇ ਬੰਦੇ ਬੜਾ ਨੁਕਸਾਨ ਕਰਦੇ। ਇਹਨਾਂ ਨੇ ਕਰਨਾ ਕੁਝ ਨਹੀਂ, ਵਾਧਾ ਕੁਝ ਨਹੀਂ ਕਰਨਾ, ਜਦੋਂ ਕੋਈ ਸਮਾਂ ਆਇਆ, ਜਦੋਂ ਮੌਕਾ ਆਇਆ, ਉਦੋਂ ਲੱਤਾਂ ਖਿੱਚਣਗੇ, ਆਪ ਵੀ ਨਹੀਂ ਕਰਨਾ, ਦੂਜੇ ਨੂੰ ਵੀ ਨਹੀਂ ਕਰਨ ਦੇਣਾ। ਇਹੋ ਜਿਹੀਆਂ ਗੱਲਾਂ ਕਰਕੇ ਹੌਸਲਾ ਢਾਉਣਗੇ। ਮਕਸਦ ਇਹ ਸੀ ਕਿ ਜੇ ਅੱਗੇ ਜਾਣਾ ਚਾਹੁੰਦਾ, ਜਿਹੜਾ ਵੀ ਅੱਗੇ ਜਾਣਾ ਚਾਹੁੰਦਾ, ਭਾਈ ਇੱਕ ਵਾਰੀ ਪ੍ਰਣ ਕਰਕੇ ਅੱਗੇ ਆ ਜਾਓ, ਮੁੜ ਕੇ ਵਾਪਸ ਨਹੀਂ ਮੁੜਨਾ, ਕਿਉਂਕਿ ਜਦੋਂ ਵਾਪਸ ਮੁੜੋਗੇ ਫਿਰ ਉੱਥੇ ਹੌਸਲਾ ਵੀ ਟੁੱਟ ਸਕਦਾ, ਸਭ ਕੁਝ ਹੋ ਸਕਦਾ। ਜੰਗ ਹੋਈ, ਲੜਾਈ ਹੋਈ, ਕਿਉਂਕਿ ਅਸੀਂ ਆਪਣੇ ਬੰਦੇ ਦੀ ਗੱਲ ਕਰਨੀ, ਅਸੀਂ ਬਾਬਾ ਦੀਪ ਸਿੰਘ ਦੀ ਗੱਲ ਕਰਨੀ, ਪਰ ਦੁਸ਼ਮਣ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਜਹਾਨ ਖਾਨ ਬੜਾ ਤਾਕਤਵਰ ਪਠਾਨ ਹੈ, ਯੁੱਧ ਕਰਨ ਵਿੱਚ, ਲੜਾਈ ਕਰਨ, ਤੇਗ ਚਲਾਉਣ ਵਿੱਚ ਬੜਾ ਮਹਾਨ ਹੈ ਉਹ। ਹੁਣ ਬਾਬਾ ਦੀਪ ਸਿੰਘ ਦੇ ਨਾਲ ਉਹਦੀ ਜਿਹੜੀ ਹੈ ਉੱਥੇ ਜੰਗ ਹੋਈ ਹੈ, ਬੜਾ ਬਹਾਦਰ ਜਰਨੈਲ ਹੈ ਉਹ ਵੀ। ਤੁਸੀਂ ਹਿਸਾਬ ਲਓ ਕਿ ਬਾਬਾ ਦੀਪ ਸਿੰਘ ਭਾਵੇਂ ਕਿ ਬਜ਼ੁਰਗ ਹੈ, ਪਰ ਜਦੋਂ ਦੋਵਾਂ ਦੀ ਜੰਗ ਹੋਈ ਉੱਥੇ ਸਾਵੇਂ ਵਾਰ ਹੋਏ, ਸਾਵੇਂ ਵਾਰ ਹੋਣ ਕਰਕੇ ਉੱਥੇ ਬਾਬਾ ਦੀਪ ਸਿੰਘ ਵੀ ਸ਼ਹੀਦ ਹੋਏ ਆ। ਤੇ ਜਾਂ ਕਈਆਂ ਨੇ ਆਖਿਆ ਕਿ ਫੱਟ ਲੱਗਾ, ਜਦੋਂ ਫੱਟ ਲੱਗਾ ਤੇ ਸਹਾਰਾ ਦੇ ਕੇ ਲੜੇ ਨੇ ਉੱਥੇ। ਜਹਾਨ ਖਾਨ ਵੀ ਉੱਥੇ ਖਤਮ ਹੋ ਗਿਆ ਤੇ ਬਾਬਾ ਦੀਪ ਸਿੰਘ ਵੀ ਸ਼ਹੀਦ ਹੋਏ। ਕਾਰਨ ਇਹ ਆ, ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ, ਗੁਰੂ ਘਰ ਵਿੱਚ ਵਿਘਨ ਨਾ ਪਵੇ ਇਸ ਗੱਲ ਨੂੰ ਕਾਇਮ ਰੱਖਣ ਵਾਸਤੇ ਸਿੱਖ ਨੇ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ। ਉਹਨਾਂ ਲੋਕਾਂ ਨੇ ਉਸੇ ਦਿਨ ਤੋਂ ਵੇਖਿਆ, ਪੁਜਾਰੀ ਬੜਾ ਚਲਾਕ ਸੀ, ਇਹਨੇ ਹਮੇਸ਼ਾ ਨਾ ਚਲਾਕੀ ਬੜੀ ਖੇਡੀ ਇਹਨੇ। ਜਦੋਂ ਗੁਰੂ ਸਰੀਰ ਕਰਕੇ ਸੀ ਨਾ, ਗੁਰੂ ਨਾਨਕ ਸਾਹਿਬ ਜੀ ਸੀ, ਇਸ ਬੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਰਾਬਰ ਉਹਦੇ ਬੱਚੇ ਨੂੰ ਖੜਾ ਕੀਤਾ, ਬਰਾਬਰ ਹੀ ਖੜਾ ਕੀਤਾ। ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਉਹਦੇ ਬੱਚਿਆਂ ਨੂੰ ਤਿਆਰ ਕੀਤਾ ਉਹਦੇ ਸਾਹਮਣੇ ਟੱਕਰ ਦੇਣ ਵਾਸਤੇ। ਜਦੋਂ ਆਪਣਾ ਬੰਦਾ ਬਰਾਬਰ ਖੜਾ ਹੁੰਦਾ ਨਾ, ਉਦੋਂ ਨੁਕਸਾਨ ਬਹੁਤ ਹੁੰਦਾ। ਇਹ ਆਪ ਪਛਾਂ ਹੋ ਗਿਆ, ਇਹਨੇ ਲੰਮਾ ਸਮਾਂ ਬਰਾਬਰ ਹੀ ਖੜਾ ਕਰਕੇ ਰੱਖਿਆ, ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਦੀ ਮਿਹਰਬਾਨ ਦੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰੀਰ ਗੁਰੂ ਦੇ ਸਾਹਮਣੇ ਕੋਈ ਨਾ ਕੋਈ ਬੰਦਾ ਖੜਾ ਹੀ ਰੱਖਿਆ ਇਹਨੇ। ਇਹਨੂੰ ਪਤਾ ਸੀ ਇਹ ਬਿਲਡਿੰਗਾਂ ਕਰਕੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਬਿਲਡਿੰਗਾਂ ਢਾਉਣ ਕਰਕੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਬਿਲਡਿੰਗ ਢੱਠਦੀ ਹੈ ਫਿਰ ਬਣ ਜਾਂਦੀ ਹੈ, ਬੜੀ ਵਾਰੀ ਢੱਠੀ ਹੈ ਬੜੀ ਵਾਰੀ ਬਣੀ ਹੈ। ਇੰਜ ਕਰੋ, ਬਣਾਉਣ ਵਾਲਿਆਂ ਦੀਆਂ ਜ਼ਮੀਰਾਂ ਮਾਰ ਦਿਓ, ਕਿੱਡਾ ਖਤਰਨਾਕ ਕੰਮ ਹੈ। ਵੇਖੋ ਹੁਣ ਘਰ ਹੈਗਾ, ਘਰ ਵਿੱਚ ਕੋਈ ਹੈ ਹੀ ਨਹੀਂ, ਬੰਦਾ ਹੀ ਕੋਈ ਨਹੀਂ, ਜਾਂ ਘਰ ਨਹੀਂ ਹੈਗਾ, ਬਣਾਉਣ ਵਾਲੇ ਬੈਠੇ ਕਹਿੰਦੇ ਬਣਾ ਲਿਆਂਗੇ। ਹੁਣ ਬੰਦਾ ਗੱਡੀ ਤੇ ਕਿਤੇ ਜਾ ਰਿਹਾ, ਗੱਡੀ ਤੇ ਜਾਂਦਿਆਂ ਜਾਂਦਿਆਂ ਗੱਡੀ ਵੱਜੀ, ਨੁਕਸਾਨ ਹੋ ਗਿਆ, ਸਾਰੇ ਮੈਂਬਰ ਬਚ ਗਏ ਠੀਕ ਠਾਕ ਹੈ। ਘਰਦਿਆਂ ਨੂੰ ਪਤਾ ਲੱਗਾ, ਕਹਿੰਦੇ ਕੋਈ ਨਹੀਂ, ਗੱਡੀ ਦੀ ਕਿਹੜੀ ਗੱਲ ਨਵੀਂ ਆ ਜੂ, ਬੰਦੇ ਤੇ ਸਾਰੇ ਠੀਕ ਆ, ਨੁਕਸਾਨ ਨਹੀਂ ਹੋਇਆ, ਚਲੋ ਗੁਰੂ ਦਾ ਸ਼ੁਕਰ ਹੈ, ਨੁਕਸਾਨ ਕੋਈ ਨਹੀਂ ਹੋਇਆ, ਗੱਡੀ ਤੇ ਨਵੀਂ ਆ ਜੂ। ਜਦੋਂ ਬੰਦਿਆਂ ਦਾ ਨੁਕਸਾਨ ਹੋ ਜੇ ਫਿਰ ਗੱਡੀ ਕੌਣ ਲਿਆਊਗਾ, ਦੱਸੋ। ਬੜਾ ਜ਼ੋਰ ਲਾਇਆ ਉਹਨੇ, ਬੜੀ ਵਾਰੀ ਬਿਲਡਿੰਗਾਂ ਢਾ ਢਾ ਕੇ ਵੇਖ ਲਈਆਂ, ਸਰੋਵਰ ਪੂਰ ਪੂਰ ਕੇ ਵੇਖ ਲਏ। ਉਹ ਜਿੰਨੇ ਵਾਰੀ ਸਰੋਵਰ ਪੂਰਦਾ ਸੀ, ਸਿੱਖ ਫਿਰ ਉਹਨੂੰ ਤਿਆਰ ਕਰ ਲੈਂਦੇ ਸਨ, ਉਹ ਜਿੰਨੀ ਵਾਰੀ ਬਿਲਡਿੰਗਾਂ ਢਾਉਂਦਾ ਸੀ ਸਿੱਖ, ਬਿਲਡਿੰਗ ਫਿਰ ਤਿਆਰ ਕਰ ਲੈਂਦੇ ਸਨ। ਉਹਨੇ ਸੋਚਿਆ ਇਹਨਾਂ ਦੀ ਜ਼ਮੀਰ ਇਸ ਤਰੀਕੇ ਦੇ ਨਾਲ ਮਾਰੀਏ ਕਿ ਇਹਨਾਂ ਦਾ ਸਿਧਾਂਤ ਢਾਇਆ ਜਾਏ, ਇਹਨਾਂ ਦੇ ਸਿਧਾਂਤ ਨੂੰ ਖਰਾਬ ਕੀਤਾ ਜਾਏ, ਇਹਨਾਂ ਦੀ ਮਰਿਆਦਾ ਨੂੰ ਖਰਾਬ ਕੀਤਾ ਜਾਏ, ਇਹਨਾਂ ਦੇ ਵਿੱਚ ਇਹੋ ਜਿਹੇ ਬੰਦੇ ਖੜੇ ਕਰਕੇ ਇਹਨਾਂ ਦੇ ਮੁਖੀ ਆਗੂ ਬਣਾ ਕੇ ਭਾ ਦਈਏ, ਜਦੋਂ ਸਿਧਾਂਤ ਹੀ ਢੱਟ ਜਾਏਗਾ, ਬਿਲਡਿੰਗ ਦੀ ਕੋਈ ਲੋੜ ਨਹੀਂ ਪੈਣੀ। ਅੱਜ ਉਸੇ ਤਰ੍ਹਾਂ ਸਾਡੇ ਨਾਲ ਹੋਇਆ, ਅਗਲਿਆਂ ਨੇ ਬਿਲਡਿੰਗ ਦਾ ਖਹਿੜਾ ਛੱਡ ਕੇ ਹੁਣ ਬਿਲਡਿੰਗ ਦੇ ਵਿੱਚ ਜੋ ਸਾਡੀ ਮਰਿਆਦਾ ਸੀ, ਜੋ ਸਾਡਾ ਸਿਧਾਂਤ ਸੀ, ਉਹਨੂੰ ਢਾਉਣ ਵਾਸਤੇ ਸਾਰਾ ਜ਼ੋਰ ਲਾਇਆ ਹੋਇਆ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਇੰਨਾ ਕੁ ਕਮਜ਼ੋਰ ਕਰ ਦਿਓ ਕਿ ਇਹ ਆਪ ਹੀ ਮੁਨਕਰ ਹੋ ਜਾਣ, ਆਪ ਹੀ ਆਪਣੇ ਗੁਰੂ ਅਸਥਾਨ ਤੋਂ ਮੁਨਕਰ ਹੋ ਜਾਣ, ਇਹ ਆਪ ਹੀ ਆਪਣੀ ਹੋਂਦ ਤੋਂ ਮੁਨਕਰ ਹੋ ਜਾਣ, ਸਾਨੂੰ ਕੁਝ ਨਾ ਕਰਨਾ ਪਵੇ, ਸਾਡੇ ਰਾਹੀਂ ਉਹ ਆਪ ਸਾਰਾ ਕੁਝ ਕਰਵਾ ਰਹੇ ਨੇ, ਬਹਿਰੂਪੀਆ ਨਾ ਜਿਹੜਾ, ਇਹ ਬੜਾ ਨੁਕਸਾਨ ਕਰਦਾ ਜੀ, ਕਿਉਂਕਿ ਇਹ ਦਿਖਦਾ ਕੁਝ ਹੋਰ ਹੈ ਪਰ ਹੁੰਦਾ ਕੁਝ ਹੋਰ ਹੈ। ਆਮ ਹੀ ਰਿਵਾਜ ਹੈ ਪੰਜਾਬ ਦੇ ਵਿੱਚ ਨਾ, ਉਹ ਬਹਿਰੂਪੀਆ ਬਣ ਬਣ ਕੇ ਬੜਾ ਮੰਗਦੇ ਲੋਕਾਂ ਦੇ ਘਰਾਂ ਚ, ਕਦੀ ਕੋਈ ਵਰਦੀ ਪਾ ਕੇ ਆਉਂਦੇ, ਕਦੀ ਕੋਈ ਵਰਦੀ ਪਾ ਕੇ ਬਣ ਕੇ ਆ ਜਾਂਦੇ, ਬਹਿਰੂਪੀਆ ਉਹਨੂੰ ਸ਼ਬਦ ਵਰਤਿਆ ਜਾਂਦਾ, ਬਹਿਰੂਪੀਆ ਜਿਹਦੇ ਬੜੇ ਰੂਪ ਹੋਣ। ਪਰ ਇੱਥੇ ਵੇਖੋ ਜਿਹੜਾ ਵਰਤ ਰਿਹਾ ਉਹਦਾ ਆਪਣਾ ਰੂਪ ਕੋਈ ਨਹੀਂ ਹੈ, ਉਹ ਦੂਜਾ ਜਿਹੜਾ ਸਿੱਖੀ ਸਰੂਪ ਦੇ ਵਿੱਚ ਹੈ ਨਾ, ਜਿਹੜਾ ਸਿੱਖੀ ਰੂਪ ਦੇ ਵਿੱਚ ਆ, ਉਹ ਆਪਣੀ ਸੋਚ ਉਹਦੇ ਵਿੱਚ ਟਿਕਾ ਕੇ ਬੈਠਾ ਹੋਇਆ, ਉਹਨੂੰ ਆਪਣਾ ਰੂਪ ਲਿਆ ਕੇ ਸਾਹਮਣੇ ਬਿਠਾਉਣ ਦੀ ਲੋੜ ਨਹੀਂ ਪਈ, ਕਿਉਂਕਿ ਹੌਲੀ ਹੌਲੀ ਸਮਾਂ ਪਾ ਕੇ ਉਹ ਆਪ ਆਏਗਾ, ਸਮਾਂ ਪਾ ਕੇ ਆਪ ਆਣ ਕੇ ਬੈਠੇਗਾ, ਪਰ ਅਜੇ ਇਹਨੂੰ ਆਪਣਾ ਰੂਪ ਲੈ ਕੇ ਆਉਣ ਦੀ ਲੋੜ ਨਹੀਂ ਪਈ, ਅਜੇ ਰੂਪ ਸਾਡੇ ਵਾਲਾ ਹੀ ਹੈ। अजे रूप सिक्खी वाला ही है, अजे सिर्फ उन्हें अपनी अंदरों सुरत अपनी सोच उहदे विच रखी हुई है। जिदन समा लगा जिदन उहदा मौका लगा उन्हें अपना रूप भी सामने लैके आ जाणा, साडे कोलों कुछ भी नहीं आना वेख लिओ भावें, क्योंकि असीं पूरे गुरु के सिद्धांत के नालों टुटे हुए हैं, क्योंकि साडा बहुता वाह वास्ता अधूरियां दे नाल ही रहिंदा है, क्योंकि साडे बहुते रजाने जिहड़े जिहड़े साडे बहुते संबंध है ना वह भी अधूरियां दे नाल ही है। तो जिन्ना बंदा अधूरियां दे नाल रहेगा ना उहदी आदत इहो जी बन जानी है पूरे गुरु तो बड़ा दूर हो जाना। साहब आखते ने कहां करे कोई बेचारा प्रभ मेरे का बड़ प्रताप, मेरे मालक का जिहड़ा प्रताप जिहड़ा ज्ञान जिहड़ा उपदेश है वह बड़ा महान है, उहदे वर्गा उपदेश किसे दा नहीं, उहदे वर्गा ज्ञान किसे दा नहीं, जे उहदे ज्ञान दे नाल जे उहदे सिद्धांत दे नाल जुड़ जाए ना किते फिर कदे भी तेरी जिंदगी दे विच गिरावट नहीं आएगी। मन उस मालक नूं मन उस ज्ञान नूं सौंप दे, जिदन मन दे उत्ते ज्ञान दा कुंडा वजेगा ना फिर पुठे बन्ने कदे भी नहीं जाएगा। अजे की बनिया होया मन कुंचर पीलक गुरु ज्ञान कुंडा, अजे की बनिया होया मन कुंचर बनिया होया, मन हाथी बन के तुरिया फिरदा, हुण मन हाथी बन के तुरिया फिरदा पर वेखण नूं ते बंदा ही है, अजे समा पा के लगेगा समा जिदन वाकई इहदे काम भी दुनिया दे सामने आ जाणगे, जिदन सारा कुछ सामने करेगा, अजे अंदर खाते हाथी बन के तुरिया फिरदा। सतगुरु जी कृपा करन जिन्नी छेती असीं गुरु उपदेश दे नाल गुरबाणी तो सोझी लैके अपने जीवन नूं ढालण की कोशिश करांगे उन्नी छेती असीं दूजे दीआं चलाकियां समझण वाले बन जावांगे, दूजे दे काम समझण वाले बन जावांगे। बाकी सारे उपराला करिए गुरु ग्रंथ साहब जी की बाणी का एक बारी अर्थां सहित सहज पाठ जरूर करो, जिन्नी कुछ समझ जिन्ना कुछ समा है, जरूरी नहीं एक शब्द असीं जरूर पढ़ सकते एक दिन दे विच, इन्ना कु समा तो मैनू लगता हरेक दे कोल होएगा कि एक शब्द बंदा पढ़ ले, एक शब्द पढ़े अर्थां दे हिसाब दे नाल। अज जिन्हें सानू अज भुलेखे पाए गए ना जदों कोई संत की गल आउंदी जिहड़ा कोई बाबा खड़ा कर दिंदे लिया के, जिदन गुरबाणी आप पढ़ोगे समझ उदन आएगी, सवाल उदन पैदा होणगे जीवन दे विच, उदन मन सवाल करेगा वाकई गल कुछ होर सी मन दे किसे होर नूं आए। एक सहज पाठ जरूर कर लो अर्थां सहज जिंदगी का, जपजी साहब जी की बाणी तो गांह निकलो थोड़ा जिहा, हुण जपजी साहब जी की बाणी आपां पढ़ी पढ़ी है रोज पढ़ते हाँ, हुण इस तो थोड़ा जिहा गांह निकल के होर बाणी के दर्शन करिए, एक एक शब्द पढ़िए एक एक शब्द समझिए बाणी दे विच। गुरु साहब जी ने आख्या कि सब तो पहला जे असी आनंद साहब जी की बाणी नूं अर्थां सहित पढ़ लीए ना तो साडे जीवन से बड़ी गल गुरु अमरदास महाराज जी ने की हुई है। हुंदा ना कई बार जरूरी जरूरी जिहड़ा समान हुंदा ना घर विच कहिंदे ओह समान लैओ जिहड़ा जरूरी है, बाकी सारी बाणी ने बड़ी प्यारी गल कीती है ज्ञान की गल कीती है, पर आनंद साहब जी की बाणी जो पढ़ोगे ना सौखी गल कीती महाराज जी ने जरूरी गल कीती है। जरूरी गल केड़ी भला, अखां असीं रोज वरतदे हां, समाज दुनिया अखां वरत रही है, हरेक बंदा अपनी मर्जी नाल वरत रहा, गुरु अमरदास जी की बाणी पढ़ो सतगुरु ने तरीका दस देना, जबान असीं सारे वरतदे हां मर्जी दे नाल वरतदे हां, गुरु अमरदास महाराज जी की बाणी पढ़ो समझो गुरु साहब आखेगा जबान किवें वरतनी है, अखां किवें वरतनियां, कन्न किवें वरतने, जिहड़ा जरूरी जिहा समान है ना जिहड़ा साडे शरीर दा अंगां दा, गुरु साहब कहिंदे इहनूं सैट कर ला, बाकी ज्ञान दीआं गल्लां जिहड़ा ज्ञान लै के होर प्राप्ति करनी उह ते हौली हौली बंदा जदों सहज पाठ करदा समझ आउंदी है उहनूं समझ लगदी है विचार करदा जदों गुरु दी, सतगुरु जी कृपा करन विचारां करदिआं एक नहीं कई प्रकार दीआं त्रुटियां रहि जांदीआं हन। जरूर गुरु ग्रंथ साहब जी की बाणी का आपां सहज पाठ करिए समझिए विचारीए तां जो असी खुद गल करन जोगे बन जाइए, जिहड़ी गल सानू दसनी पैंदी है ना उह तुहानू सारिआं नूं पता होवे, आपां सारिआं नूं पता होवे, जदों कोई गल करे आपां नूं पता लग जाए हाँ भई ठीक है इह गल बाणी आखदी है। अज दुबधा पई होई साहिब कृपा करन सारे ही बड़े प्यार अदब दे नाल बुलाओ फतेह आखो जी वाहेगुरु जी का खालसा वाहेगुरु जी की फतेह। राम कली महला तीजा आनंद एक ओंकार सतगुर प्रसाद आनंद पया मेरी माए सतगुरु मैं पाया। राग रतन परवार परियां शब्द गावन आईयां। कहे नानक नंद हुआ सतगुरु मैं पाया। हर नाल रहो तू मन मेरे दुख सब विसारना। सबना गल्ला समरथ स्वामी सो क्यों मनो विसारे। साचे साहेबा क्या नाही घर तेरे। सदा सिफत सलाह तेरी नाम मन वसावे। कहे नानक सच्चे साहेब क्या नाही घर तेरे। कर सां सुख मन आए वसिया जिन इच्छा सब पुजाइया। कहे नानक सुनो संतो शब्द धरो प्यारो साचा नाम मेरा आधारो। पंच दूत उद वस कीते काल कंटक मारिया। कहे नानक तां सुख होवा तित कर अनहत वाजे। पार ब्रह्म प्रभ पाया उतरे सगल वसूरे। संत साजन भय सरसे पूरे गुरते जानी। बिनवंत नानक गुर चरण लागे वाजे अनहद तूरे। वाहे गुरु जी का खालसा वाहे गुरु जी की फतेह। तू ठाकुर जियो।